ਵਾਹਿਗੁਰੂ ਜੀ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ
ਸਤਿਨਾਮ ਸ਼੍ਰੀ ਵਾਹਿਗੁਰੂ ਜੀ।
ਉੱਚੀ ਬੋਲ ਕੇ
ਸਤਿਗੁਰ ਸੱਚਾ ਨਾਉ ਆਖ ਸੁਨਾਇਆ।
ਹਾਂ, ਸਤਿਗੁਰੂ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਕਿਰਪਾ ਕੀਤੀ, ਸੱਚਾ ਨਾਮ ਪਲਾਖਿਆ, ਆਖ ਕੇ ਸੁਣਾ ਦਿੱਤਾ ਕਿ ਵੀ ਜਪੋ ਇਹਨੂੰ, ਮੁੰਡੇ ਲਿਖ ਦਿੱਤਾ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਇਹ ਲਿਖ ਕੇ ਫਿਰ ਕੀ ਕਹਿਤਾ? ਜਪ। ਪਹਿਲਾਂ ਲਿਖਿਆ, ਸੁਣਾ ਦਿੱਤਾ ਬੋਲ ਕੇ ਮਹਾਰਾਜ ਜੀ ਨੇ, ਫਿਰ ਕਿਹਾ ਕਿ ਇਹਨੂੰ ਜਪੋ ਜੀ। ਹਾਂ,
ਗੁਰਮੂਰਤ ਸੱਚ ਥਾਉ ਧਿਆਨ ਧਰਾਇਆ।
ਹਾਂ, ਗੁਰਮੂਰਤ ਸੱਚ ਥਾਉ, ਸਤਿਗੁਰੂ ਦੀ ਮੂਰਤ ਉਹਨਾਂ ਦਾ ਸਰੂਪ ਹੀ ਭਾਈ ਧਿਆਨ ਧਰਨ ਲਈ ਇੱਕ ਸੱਚਾ ਸਥਾਨ ਹੈ। ਉਹ ਮਾਰੇ ਧਰਨਾ ਕੀਤਾ ਸੱਚਾ ਸਥਾਨ। ਕੋਈ ਨਹੀਂ, ਰਿਵੀਜ਼ਨ ਕਰਨੀ ਹੈ ਕਹਿੰਦੇ। ਚਲੋ, ਹਾਂਜੀ, ਗੁਰਮੂਰਤ ਕੀ ਹੈ? ਗੁਰਮੂਰਤ ਗੁਰ ਸ਼ਬਦ ਹੈ। ਸੋ ਇਹੀ ਸੱਚਾ ਸਥਾਨ ਆ ਧਿਆਨ ਧਰਨ ਵਾਸਤੇ, ਇਤਰਾਇਆ। ਹਾਂਜੀ,
ਸਾਧ ਸੰਗਤ ਅਸਰਾਓ ਸੱਚ ਸੁਹਾਇਆ।
ਅਤੇ ਸਾਧ ਸੰਗਤ ਦਾ ਫਿਰ ਅਸਰਾਓ ਨਾਮ ਦਾ ਆਸਰਾ, ਸਾਧ ਸੰਗਤ ਦਾ ਆਸਰਾ ਸੱਚਾ ਜਿਹਾ ਸੀ, ਸੋਭਨੀਕ ਸੋਭਨੀਕ ਹੋਇਆ, ਸੱਚ ਸੁਹਾਇਆ। ਇੱਧਰ ਹੀ ਬਹਿਣਾ ਪਊ ਜੀ। ਸਾਧ ਸੰਗਤ ਦਾ ਅਸਰਾਓ ਜੋ ਆਸਰਾ ਬੜਾ ਸੱਚਾ ਹੈ ਜੀ, ਸੁਹਾਇਆ ਅਤੇ ਉਹ ਬੜਾ ਸੁਭਾਵਮਾਨ ਹੈ, ਜਾਂ ਸੁਹਾਇਆ ਸੱਚ ਰੂਪ ਹੈ, ਸੁਹਾਇਆ ਚੇਤਨ ਰੂਪ ਹੈ। ਅਤੇ ਜਿਵੇਂ ਜਪ ਜੀ ਸੱਚ ਪੜ੍ਹਦੇ ਹਾਂ, ਸੱਤ ਸੁਹਾਣ ਸਦਾ ਮਨ ਚਾਓ, ਸੱਤ ਰੂਪ ਹੈ ਅਤੇ ਸੁਹਾਣ ਚੇਤਨ ਹੈ, ਆਨੰਦ ਸਰੂਪ ਹੈ। ਹਾਂਜੀ,
ਦਰਗਹਿ ਸੱਚ ਨਿਆਉ ਹੁਕਮ ਚਲਾਇਆ।
ਦਰਗਾਹ ਵਿੱਚ ਜੀ, ਜਿਹੜੀ ਸਤਿਗੁਰਾਂ ਦੀ ਦਰਗਾਹ ਹੈ, ਅਕਾਲ ਪੁਰਖ ਦੀ ਦਰਗਾਹ ਹੈ, ਸੱਚਾ ਨਵਾਂ ਉੱਥੇ ਹੁਕਮ ਚਲਾਇਆ, ਅਤੇ ਸੱਚਾ ਹੀ ਹੁਕਮ ਚੱਲਦਾ ਉੱਥੇ। ਹੁਕਮ ਜਦੋਂ ਹੁੰਦਾ ਨਾ ਉੱਥੇ, ਦੇਖਿਆ ਵੀ ਸੱਚਾ ਕਿਹੜਾ ਅਤੇ ਝੂਠਾ ਕਿਹੜਾ, ਇਹ ਉੱਥੇ ਪਰਖੇ ਜਾਂਦੇ ਨੇ, ਚੁਣ ਵੱਖ ਕੱਢਿਆ ਜੇ ਜਮਾਲਿਆ, ਚੁਣ ਕੇ ਵੱਖਰੇ ਕੱਢ ਲਏ ਜਾਂਦੇ ਨੇ, ਵੀ ਆਹ ਕੂੜੇ ਨੇ, ਵੀ ਆਹ ਪਾਪੀ ਨੇ ਅਤੇ ਆਹ ਪੁੰਨੀ ਨੇ, ਅਤੇ ਉਹ ਥਾਉ ਨਾ ਪੈਣ ਕੂੜਿਆ ਮੌਕਾ ਲਾ ਦੋਜਕ ਚਾਲਿਆ। ਤੇਰਾ ਨਾਇਰ ਅਤੇ ਸੇਜਣ ਗਏ ਹਾਰ ਗਏ ਸੇ ਠੱਗਣ ਵਾਲਿਆ, ਇਉਂ ਵੱਖਰੇ ਕੱਢ ਲੈ ਜਾਂਦੇ ਨੇ। ਹੁਕਮ ਚੱਲਦਾ ਉੱਥੇ, ਖਰੇ ਖਜ਼ਾਨੇ ਪਾਈਆ ਹੈ, ਖੋਟਾ ਛੱਟੀਆ ਬਾਹਰ ਬਾਹਰ।
ਗੁਰਮੁਖ ਸੱਚ ਗਰਾਉ ਸ਼ਬਦ ਵਸਾਇਆ।
ਪੜ੍ਹੋ ਸਾਰੇ ਜੀ।
ਗੁਰਮੁਖ ਸੱਚ ਗਰਾਉ ਸ਼ਬਦ ਵਸਾਇਆ।
ਹਾਂ, ਗੁਰਮੁਖਾਂ ਦਾ ਗਰਾਉ ਨਾਮ ਹੈ ਨਗਰ। ਸੋ ਉਹ ਜੋ ਨਗਰ ਹੈ ਗੁਰਮੁਖਾਂ ਦਾ ਸੱਚਾ ਹੈ, ਸਾਧ ਸੰਗਤ ਰੂਪੀ ਜਿਹੜਾ ਨਗਰ ਹੈ ਨਾ, ਸਾਧ ਸੰਗਤ ਸਥਾਨ ਜਿਹੜਾ ਹੈ, ਉਹ ਕੈਸਾ ਨਗਰ ਹੈ ਜਿੱਥੇ ਗੁਰਮੁਖ ਵੱਸਦੇ ਨੇ, ਇਹ ਸੱਚਾ ਨਗਰ ਹੈ। ਸ਼ਬਦ ਵਸਾਇਆ, ਇੱਥੇ ਸਾਧ ਸੰਗਤ ਇਸ ਨਗਰ ਵਿੱਚ ਸੱਚਾ ਗਰਾਉਂ ਤਾਂ ਕਿਹਾ ਹੈ ਕਿ ਸੱਚੇ ਦਾ ਸ਼ਬਦ ਵਸ ਰਿਹਾ ਉੱਥੇ। ਨੇਕੀ ਸਾਧ ਸੰਗਾਨੀ, ਨੇਕੀ ਹੁੰਦੀ ਹੈ ਸ੍ਰੇਸ਼ਟ, ਸਾਧ ਸੰਗਤ ਭਾਈ ਸ੍ਰੇਸ਼ਟ ਹੈ ਬਹੁਤ। ਕਿਉਂ ਸ੍ਰੇਸ਼ਟ ਕਹਤੇ ਹੈ? ਪਹਿਰ ਮੂਰਤ ਮਲ ਪਲ ਗਾਵਤ ਗਾਵਤ ਗੋਬਿੰਦ ਗੋਬਿੰਦ ਬਖਾਨੀ, ਹਰ ਪਹਿਰ ਹਰ ਘੜੀਆਂ ਹਰ ਪਲ ਉੱਥੇ ਜਿਹੜੇ ਸੀ ਗੋਬਿੰਦ ਦੇ ਗੁਣ ਕਥਨ ਕੀਤੇ ਜਾਂਦੇ ਨੇ। ਇਸ ਕਰਕੇ ਸੱਚਾ ਗਰਾਉਂ ਇਹਨੂੰ ਕਹਿੰਦੇ ਨੇ। ਚਲੋ,
ਮਿਟਿਆ ਗਰਭ ਗਵਾਓ ਗਰੀਬੀ ਛਾਇਆ।
ਹਾਂ, ਮਿਟਿਆ ਗਰਭ ਗਵਾਓ, ਇਹ ਸੱਚ ਇਸ ਸੱਚੇ ਨਗਰ ਦੇ ਵਾਸੀ ਹੋ ਕਰਕੇ ਜਿਹੜੇ ਹੋ ਗਏ ਨੇ, ਮਿਟਿਆ ਗਰਭ ਗਵਾਓ,
ਗਰਭ ਗਵਾਓ,
ਉਹਨਾਂ ਦਾ ਗਰਭ ਗਵਾਰ ਭਾਈ ਮਿਟ ਗਿਆ। ਗਵਾਓ ਨਾ ਬੋਲਣ ਦਾ ਵੀ ਹੁੰਦਾ, ਉਹਨਾਂ ਦਾ ਹੰਕਾਰ ਵਾਲਾ ਬੋਲਣਾ ਮਿਟ ਗਿਆ, ਗਰੀਬੀ ਛਾਇਆ ਅਤੇ ਹਿਰਦੇ ਵਿੱਚ ਭਾਈ ਗਰੀਬੀ ਵਸਾਈ, ਇਸ ਕਰਕੇ ਉਹ ਸੱਚਾ ਨਗਰ ਹੈ।
ਗੁਰਮਤ ਸੱਚ ਹੈ ਆਓ ਅਜਰ ਜਰਾਇਆ।
ਗੁਰਮੁਖਾਂ ਦਾ ਗੁਰਮਤ ਦੇ ਧਾਰਨੀ ਹੋਣ ਕਰਕੇ ਨਾ ਹਿਆਓ ਨਾਮ ਹੈ ਹਿਰਦੇ ਦਾ, ਗੁਰਮਤੀ ਹੋ ਗਏ ਜਿਹੜੇ, ਉਹਨਾਂ ਦਾ ਹਿਰਦਾ ਭਾਈ ਸੱਚ ਹੋ ਗਿਆ, ਅਜਰ ਜਰਾਇਆ, ਕਿਉਂਕਿ ਉਹ ਸੱਚ ਸਰੂਪ ਹੋ ਨਿਬੜੇ ਇਸ ਗੱਲ ਨੂੰ ਉਹਨਾਂ ਨੇ। ਭਾਈ ਅਜਰ ਗੱਲ ਸੀ ਇਹ, ਜਿਹੜਾ ਸੱਚ ਰੂਪ ਹੋ ਜਾਣਾ, ਪਰਮੇਸ਼ਰ ਦਾ ਸਰੂਪ ਹੋ ਜਾਣਾ, ਇਸ ਅਜਰ ਵਾਸਤੇ ਉਹਨੂੰ ਜਰ ਲਿਆ। ਅੱਗੇ ਕੋਈ ਐਡਵਰਟਾਈਜ਼ਮੈਂਟ ਕਰਨ ਦੀ ਲੋੜ ਨਹੀਂ ਉਹਨਾਂ ਨੂੰ, ਮਸ਼ਹੂਰੀ ਕਰਨ ਦੀ ਕੋਈ ਲੋੜ ਨਹੀਂ, ਭਾਈ ਜਰ ਲਿਆ ਆ, ਇਹਨੂੰ ਪ੍ਰਾਪਤ ਕਰ ਲਿਆ ਅਤੇ ਜਰ ਲਿਆ, ਸੱਚ ਹੋ ਗਏ ਅਤੇ ਸੱਚ ਨੂੰ ਜਰ ਲਿਆ। ਸੱਚ ਦੀ ਇਸ਼ਤਿਹਾਰਬਾਜ਼ੀ ਨਹੀਂ ਨਾ ਹੁੰਦੀ, ਕਿਤੇ ਲੋੜ ਪਈ ਆ ਪਰਮੇਸ਼ਰ ਨੂੰ ਵੀ ਮੈਂ ਭਾਈ ਸੱਚਾ ਵਾਂ, ਉੱਥੇ ਉਹਨਾਂ ਨੇ ਇਸ਼ਤਿਹਾਰ ਲਾਏ ਨੇ, ਨਹੀਂ ਲੋੜ ਨਹੀਂ ਪਈ, ਅਜਰ ਨੂੰ ਜਰ ਲਿਆ, ਦਿਖਾਵਾ ਨਹੀਂ ਕੀਤਾ ਉਸ ਵਸਤੂ ਦਾ। ਚਲੋ ਜੀ,
ਇਸ ਬਲਿਹਾਰੇ ਜਾਓ,
ਬਲਿਹਾਰਾ ਦੁਲਾਵਾਂ ਹੋਣਗੀਆਂ,
ਲਾਇਆ ਜੀ
ਸਾਡੇ ਕੋਲ ਦੁਲਾਵਾਂ, ਅੱਛਾ ਹਾਂ ਬਲਿਹਾਰ ਦੋ, ਠੀਕ ਆ, ਤਿਸ ਇੱਕੋ ਬਚਨ ਹੈ, ਤਿਸ ਬਲਿਹਾਰਾ ਜਾਓ,
ਤਿਸ ਬਲਿਹਾਰਾ ਜਾਓ,
ਸੋ ਪਾਣਾ ਪਾਇਆ,
ਸੋ ਪਾਣਾ ਪਾਇਆ,
ਇਸ ਕਰਕੇ ਅਸੀਂ ਉਹਨਾਂ ਤੋਂ ਬਲਿਹਾਰ ਬਾਹਰ ਨਹੀਂ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ ਕਿਹਨਾਂ ਤੋਂ, ਜਿਹਨਾਂ ਨੂੰ ਪਾਣਾ ਪਾ ਗਿਆ, ਮਾਰਦਾ ਪਾਣਾ ਜਿਹਨਾਂ ਨੂੰ ਚੰਗਾ ਲੱਗਿਆ ਭਾਈ ਭਿਖਾਰੀ ਜੀ ਵਾਂਗੂ। ਹਾਂਜੀ, ਉੱਧਰ ਪੁੱਤਰ ਦੀ ਸ਼ਾਦੀ ਕਰਕੇ ਲਿਆਏ ਨੇ ਇੱਕ ਦਿਨ ਪਹਿਲਾਂ, ਅਤੇ ਸ਼ਾਦੀ ਕਰਨ ਤੋਂ ਲਿਆ ਕੇ ਜਿਹੜਾ ਸੀ, ਅਤੇ ਵਿਆਹ ਲਿਆਂਦਾ, ਮੇਲ ਟੁੱਕਿਆ ਸਾਰਾ, ਜੰਜ ਚੜ੍ਹਾ ਕੇ ਲੈ ਕੇ ਗਏ, ਨਾਲ ਮੌਤ ਹੋ ਗਈ ਜਦੋਂ ਵਿਆਹ ਕੇ ਲਿਆਂਦੇ ਘਰ ਪੁੱਤਰ ਦੀ, ਪਰ ਸ਼ੁਕਰ ਇਹ ਕੀਤਾ ਐਸਾ ਭਾਣਾ ਭਾ ਗਿਆ ਭਾਈ ਗੁਰਸਿੱਖਾਂ ਨੂੰ। ਚਲੋ ਜੀ,
ਸੱਚੀ ਖਸਮ ਰਜਾਏ ਪਾਣਾ ਪਾਵਣਾ।
ਹਾਂ, ਸੱਚੀ ਖਸਮ ਰਜਾਏ, ਰਜਾਏ ਆਗਿਆ, ਵਾਹਿਗੁਰੂ ਦੀ ਜਿਹੜੀ ਆਗਿਆ ਨਾ ਸੱਚੀ, ਉਹਨੂੰ ਉਹ ਪਾਣੇ ਵਿੱਚ ਜਾਣਦੇ ਨੇ ਵੀ ਆਗਿਆ ਨੂੰ ਸਤਿਕਾਰ ਮੰਨਿਆ, ਆਗਿਆ ਸਾਹਮਣੇ ਸਾਹਿਬ ਸੇਵਾ, ਸਤਿਗੁਰਾਂ ਦੀ ਆਗਿਆ ਮੰਨਣ ਦੇ ਬਰਾਬਰ ਹੋਰ ਸੇਵਾ ਨਹੀਂ ਕੋਈ, ਇਉਂ ਪਾਣਾ ਭਾਈ ਉਹਨਾਂ ਨੂੰ ਭਾ ਗਿਆ, ਚੰਗਾ ਲੱਗਿਆ, ਸਤਿਗੁਰ ਰਜਾ ਵਿੱਚ ਰਹਿੰਦੇ ਨੇ, ਉਹਨਾਂ ਨੂੰ ਇਸ ਗੱਲ ਦਾ ਬੋਧ ਹੈ ਕਿ ਮਾਰਨ ਕਿਹਾ ਕਿ ਸਭ ਕੁਛ ਹੁਕਮ ਵਿੱਚ ਹੈ, ਹੁਕਮ ਅੰਦਰ ਸਭ ਕਹੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮ ਹੈ ਜੇ ਬੁੱਝਾ ਤਾਂ ਹੋਮੈ ਕਹੇ ਨਾ ਕੋਈ। ਸੋ ਪਾਣਾ ਭਾ ਗਿਆ, ਰਜਾ ਚੰਗੀ ਲੱਗੀ, ਰਾਜਕ ਦੀ ਰਜਾ ਵਿਦੇ ਚ ਰਾਜੀ ਹੋ ਕੇ ਰਹੇ। ਸਤਿਗੁਰ
ਸਤਿਗੁਰ ਪੈਰੀ ਪਾਏ ਆਪ ਗਵਾਵਣਾ,
ਪਾਏ ਸਿਆਰੀ ਲਾਉਣੀ ਸੀ,
ਸਤਿਗੁਰ ਪੈਰੀ ਪਾਏ ਆਪ ਗਵਾਵਣਾ,
ਸਤਿਗੁਰਾਂ ਦੀ ਚਰਨੀ ਲੱਗ ਕੇ ਆਪਾ ਭਾਵ ਗਵਾ ਲਿਆ ਜੀ ਗੁਰਮੁਖਾਂ ਨੇ।
ਗੁਰ ਚੇਲਾ ਪਰਚਾਏ ਮਨ ਪਤਿਆਵਣਾ,
ਹਾਂਜੀ ਹੁਣ ਚੇਲੇ ਨੇ ਗੁਰੂ ਨੂੰ ਪਰਚਾ ਲਿਆ, ਪਰਚਾ ਲਿਆ ਤਾਂ ਭਾਵ ਹੈ ਪ੍ਰਸੰਨ ਕਰ ਲਿਆ, ਖੁਸ਼ ਕਰ ਲਿਆ ਆਪਣੇ ਗੁਰੂ ਨੂੰ, ਰੀਝਾ ਲਿਆ, ਅਤੇ ਫਿਰ ਮਨ ਪਤੀ ਆਵਣਾ, ਗੁਰਾਂ ਦਾ ਵੀ ਭਾਈ ਫਿਰ ਮਨ ਜਿਹੜਾ ਸੀ ਸਿੱਖ 'ਤੇ ਪਤੀਜ ਗਿਆ ਵੀ ਇਹ ਮੇਰਾ ਸਿੱਖ ਹੈ, ਮੇਰਾ ਭਰੋਸੇ ਵਾਲਾ, ਮੇਰਾ ਸਿਦਕੀ ਸਿੱਖ ਹੈ। ਹਾਂਜੀ,
ਗੁਰਮੁਖ ਸਹਿਜ ਸੁਭਾਏ ਨਾ ਅਲੱਖ ਲਿਖਾਵਣਾ,
ਠੀਕ, ਗੁਰਮੁਖ ਸਹਿਜ ਸੁਭਾਏ, ਕਈ ਕੋਲ ਨਾ ਹੋਣਾ ਨਹੀਂ, ਸੋ ਉਹ ਹੀ ਠੀਕ ਲੱਗੇਗਾ, ਗੁਰਮੁਖ ਸਹਿਜ ਸੁਭਾਏ, ਗੁਰਮੁਖਾਂ ਨੇ ਸਹਿਜ ਸੁਭਾਏ ਸੁਤੇ ਸਿੱਧੀ ਜਾਂ ਸਹਿਜ ਸੁਭਾਵਕੀ ਗਿਆਨ ਦੀ ਪ੍ਰਾਪਤੀ ਕੀਤੀ, ਅਲੱਖ ਲਿਖਾਵਣਾ, ਅਲੱਖ ਨੂੰ ਲੱਗ ਲਿਆ, ਅਲੱਖ ਜੋ ਪਰਮੇਸ਼ਰ ਸੀ ਨਾ ਨਹੀਂ ਸੀ ਲਿਖਿਆ ਜਾਂਦਾ, ਸਹਿਜ ਅਵਸਥਾ ਦੇ ਮਾਲਕ ਹੋ ਕੇ ਸੁਭਾਵਕੀ ਫਿਰ ਅਲੱਖ ਸਰੂਪ ਨੂੰ ਜਾਣਨ ਵਾਲੇ ਹੋ ਗਏ, ਲੱਖ ਲਿਆ, ਜਾਣ ਲਿਆ।
ਚਲੋ,
ਗੁਰਮੁਖ
ਤਿਲ ਨਾ ਤਮਾਏ ਕਾਰ ਕਮਾਵਣਾ।
ਇਸ ਕਰਕੇ ਉਹ ਜਿਹੜੇ ਐਸੇ ਗੁਰਮੁਖ ਬਣ ਗਏ ਨਾ, ਫਿਰ ਤਿਲ ਜੀ ਨਹੀਂ ਮੈਨੂੰ ਤਮਾ ਨਹੀਂ, ਤਮਾਏ ਮੈਨੇ ਤਮਾ ਕੋਈ ਇੱਛਾ ਕਾਰ ਕਮਾਵਣਾ। ਐਸੀ ਕੋਈ ਜਿਹੜੀ ਫਿਰ ਬੱਚੇ ਨੂੰ ਕੋਈ ਤਮਾ ਹੀ ਨਹੀਂ ਰਹਿ ਗਈ, ਕੰਮ ਕਿਹੜਾ ਫਿਰ ਕਰਨਾ ਹੋ ਗਿਆ ਉਹਨੂੰ। ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ। ਸੋ ਜਿਹੜੇ ਗੁਰਸਿੱਖ ਇਸ ਅਵਸਥਾ ਦੇ ਮਾਲਕ ਹੋ ਗਏ, ਕੋਈ ਤਮਾ ਨਹੀਂ ਰਹਿ ਗਈ ਉਹਨਾਂ ਨੂੰ, ਕਿਉਂਕਿ ਇੱਛਾ ਹੀ ਖਤਮ ਹੋ ਗਈਆਂ ਨੇ, ਪ੍ਰਭੂ ਰੂਪ ਹੋ ਗਏ ਨੇ। ਰੱਬ ਨੂੰ ਕਿਸ ਗੱਲ ਦੀ ਇੱਛਾ ਹੋਣੀ ਸੀ, ਉਹ ਆਪ ਬ੍ਰਹਮ ਬਣ ਗਏ। ਹੁਣ ਕਿਹੜੀ ਕੋਈ ਕਾਰ ਕਰਨੀ ਪੈ ਗਈ, ਕਿਹੜੇ ਕੋਈ ਜੋਬਾਂ ਕਰਨੀਆਂ ਪੈ ਗਈਆਂ, ਕੋਈ ਧੰਦਾ ਕਰਨਾ ਪੈ ਗਿਆ, ਪਰ ਉਹ ਜਿਹੜੇ ਨੇ ਇਸ ਅਵਸਥਾ ਦੇ ਮਾਲਕ ਬਣ ਗਏ, ਜਿਹੜੇ ਬ੍ਰਹਮ ਗਿਆਨ ਦੇ, ਕੋਈ ਤਮਾ ਨਹੀਂ ਰਹਿ ਗਈ। ਜਾਂ ਕਾਰ ਕਮਾਵਣਾ, ਕਾਰ ਭਾਈ ਜਿਹੜੀ ਸੀ ਬ੍ਰਹਮ ਸਰੂਪ ਹੋ ਕੇ ਵੀ ਉਸ ਕਾਰ ਵਿੱਚ ਲੱਗੇ ਹੋਏ ਨੇ।
ਗੁਰਸਿੱਖ ਤਿਲ ਨਾ ਤਮਾਏ ਕਾਰ ਕਮਾਵਣਾ
ਜੀ। ਅਗਲੀ ਲੈ ਸ਼ਬਦ ਸੁਰ,
ਸ਼ਬਦ ਸੁਰਤ ਲਿਵ ਲਾਏ ਹੁਕਮ ਮਨਾਵਣਾ।
ਕਿਉਂ ਭਾਈ, ਸ਼ਬਦ ਦੇ ਵਿੱਚ ਸੁਰਤ ਲਾ ਜਦੋਂ ਲਾਉਂਦੇ ਨੇ, ਬਿਰਤੀ ਨੂੰ ਜੋੜਦੇ ਨੇ ਆਪਣੀ ਸੋ ਰਤ ਸ੍ਰੇਸ਼ਟ ਪ੍ਰੀਤੀ ਦੇ ਨਾਲ ਸ਼ਬਦ ਵਿੱਚ ਜੁੜ ਕੇ ਲਿਵ ਲਾ ਲੈਂਦੇ ਨੇ, ਹੁਕਮ ਮਨਾਵਣਾ ਅਤੇ ਹੁਕਮ ਦਾ ਮੰਨਣਾ ਵੀ ਕਰਦੇ ਨੇ, ਰਜਾ ਵਿੱਚ ਰਹਿੰਦੇ ਨੇ, ਹੁਕਮ ਤੋਂ ਬਾਹਰ ਨਹੀਂ ਹੁੰਦੇ। ਆਗਿਆ ਮੈਂ ਪੂਕ ਸੋਈ ਕਰ ਸੁੱਖਾ। ਹਾਂਜੀ,
ਵੀਹ ਇੱਕ ਹੀ ਲੰਘਾਏ ਨਿੱਜ ਘਰ ਜਾਵਣਾ।
ਵੀਹ ਇੱਕ ਹੀ ਲੰਘਾਏ, ਹਾਂ ਵੀਹ ਕੀ ਆ ਬਾਈ, ਜੀਵ ਦੀ ਅਲਪਗਤਾ ਦੇ ਛੇ ਗੁਣ, ਅਤੇ ਇੱਕ ਹੀ ਕੀ ਹੈ, ਈਸ਼ਰ ਦੀ ਸਰਬਗਤਾ ਦੇ ਛੇ ਗੁਣ ਇਹਨਾਂ ਤੋਂ ਲੰਘ ਗਏ ਨੇ। ਜੀਵ ਦੀ ਅਲਪਗਤਾ ਦੇ ਕਿਹੜੇ ਛੇ ਗੁਣ ਨੇ, ਜੰਮਣਾ ਮਰਨਾ, ਵਧਣਾ ਘਟਣਾ, ਕਦੇ ਬਚਪਨ 'ਚ ਤੇ ਜਵਾਨ ਹੋ ਗਏ, ਵਧੇ ਘਟੇ ਨਾ, ਜਵਾਨ ਵੀ ਨਹੀਂ ਰਹਿ ਬੁਢੇਪੇ ਆ ਗਿਆ, ਇਹ ਜੀਵ ਦੀ ਅਲਪਗਤਾ ਦੇ ਗੁਣ ਨੇ ਛੇ ਗੁਣ। ਜੰਮਣਾ ਮਰਨਾ, ਬਦਲਣਾ ਘਟਣਾ, ਹਰਖ ਸੋਗ ਖੁਸ਼ੀ ਗਮੀ, ਸੋ ਇਹ ਤੋਂ ਲੰਘ ਗਏ। ਹੁਣ ਇੱਕ ਹੀ ਈਸ਼ਰ ਦੀ ਸਰਬਗਤਾ ਦੇ ਛੇ ਗੁਣ, ਈਸ਼ਰ ਦੀ ਸਰਬਗਤਾ ਦੇ ਛੇ ਗੁਣ ਕਿਹੜੇ ਨੇ, ਉਤਪਤੀ ਕਰਨੀ, ਪਾਲਣਾ ਕਰਨੀ, ਲੈਤਾ ਕਰਨੀ, ਫਿਰ ਕਰਮ ਅਨੁਸਾਰ ਫਲ ਭੁਗਤਾਉਣਾ, ਫਿਰ ਅੱਗੇ ਜੂਨਾਂ ਵਿੱਚ ਪਾਉਣਾ। ਇਉਂ ਜੀਵ ਦੀ ਭਗਤਾ ਦਾ ਤਿਆਗ ਕਰ ਦਿੱਤਾ, ਈਸ਼ਰ ਦੀ ਸਰਬਗਤਾ ਦੇ ਤਿਆਗ 'ਚ ਹੋ ਕੇ ਕਿੱਥੇ ਚੱਲ ਗਏ, ਇਹ ਤੋਂ ਲੰਘ ਕੇ ਅੱਗੇ ਨਿੱਜ ਘਰ ਜਾ ਬਣਾ, ਨਿੱਜ ਘਰ ਵਿੱਚ ਚੱਲ ਗਏ, ਨਿੱਜ ਘਰ ਕੀ ਆਤਮ ਸਰੂਪ ਹੋ ਗਏ, ਆਤਮ ਗਿਆਨੀ ਬਣ ਗਏ। ਹੁਣ ਇਹ ਨਹੀਂ ਰਹਿ ਗਿਆ ਕਿ ਉਹ ਈਸ਼ਰ ਆ ਮੈਂ ਜੀਵ ਹਾਂ, ਇਹ ਦੁੰਦ ਬਾਅਦ ਮੁੱਕ ਗਿਆ।
ਗੁਰਮੁਖ ਸੁੱਖ ਫਲ ਪਾਏ ਸਹਿਜ ਸਮਾਵਣਾ।
ਇਉਂ ਗੁਰਮੁਖ ਪਾਈ ਸੁੱਖ ਫਲ ਦੀ ਪ੍ਰਾਪਤੀ ਕਰ ਲਈ ਅਤੇ ਸਹਿਜ ਸਮਾ ਗਏ ਨੇ, ਸਹਿਜ ਹੈ ਪਰਮੇਸ਼ੁਰ ਉਹਦੇ ਸਮਾ ਗਏ, ਗਿਆਨ 'ਚ ਸਮਾ ਗਏ, ਤੂੰ ਗਿਆਨ ਸਰੂਪ ਹੈ।
ਇੱਕ ਗੁਰੂ ਇੱਕ ਸਿੱਖ ਗੁਰਮੁਖ ਜਾਣਿਆ।
ਇੱਕ ਗੁਰੂ ਕੌਣ, ਗੁਰੂ ਨਾਨਕ ਸਾਹਿਬ ਜੀ ਨੇ, ਇੱਕ ਸਿੱਖ ਕੌਣ ਨੇ, ਗੁਰੂ ਅੰਗਦ ਸਾਹਿਬ ਜੀ। ਇਸ ਗੱਲ ਨੂੰ ਕਿਹਨਾਂ ਨੇ ਜਾਣਿਆ ਬਈ, ਗੁਰਮੁਖ ਜਾਣਿਆ, ਗੁਰਮੁਖਾਂ ਨੇ ਜਾਣ ਲਿਆ।
ਗੁਰ ਚੇਲਾ ਗੁਰ ਸਿੱਖ ਸੱਚ ਸਮਾਣਿਆ।
ਹਾਂ, ਹੁਣ ਜਿਹੜਾ ਸੀ ਗੁਰ ਚੇਲਾ ਕਹੋ ਭਾਵੇਂ ਗੁਰਸਿੱਖ ਕਹੋ, ਹੁਣ ਇਹ ਦੋ ਗੱਲਾਂ ਨਹੀਂ ਰਹਿ ਗਈਆਂ, ਉਹ ਤਾਂ ਸੱਚ ਸਮਾਈ ਹੋ ਗਈ, ਉਹ ਸੱਚ ਵਿੱਚ ਭੇਦ ਨੇ, ਸਿੱਖ ਗੁਰੂ 'ਚ ਭੇਦ ਹੋ ਗਿਆ, ਸੱਚ ਸਰੂਪ ਹੋ ਗਿਆ। ਹੁਣ ਇਹ ਵੱਖਰਾ ਨਹੀਂ ਕੋਈ ਰਹਿ ਗਿਆ ਵੀ ਇਹ ਸਵਾਮੀ ਹੈ ਅਤੇ ਇਹ ਸੇਵਕ ਹੈ, ਸਵਾਮੀਪਣਾ ਅਤੇ ਸੇਵਕਣਾ ਮੁੱਕ ਗਏ, ਗੁਰੂਪਣਾ ਅਤੇ ਸਿੱਖਪਣਾ ਉਹ ਜਿਹੜਾ ਸੀ ਇੱਕੋ ਹੀ ਰੂਪ ਹੋ ਗਿਆ, ਭੇਦਤਾ ਹੋ ਗਈ, ਸੱਚ ਸਮਾ ਗਏ, ਸੱਚ ਲੀਨ ਹੋ ਗਏ।
ਸੋ ਸਤਿਗੁਰ ਸੋ ਸਿੱਖ ਸ਼ਬਦ ਵਿਖਾਣਿਆ।
ਉਹੀ ਸਤਿਗੁਰੂ ਨੇ, ਗੁਰੂ ਨਾਨਕ ਸਾਹਿਬ ਜੀ, ਉਹੀ ਸਿੱਖ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸ਼ਬਦ ਵਿਖਾਣਿਆ। ਸ਼ਬਦ ਦੇ ਰੂਪ ਭਾਵ ਸ਼ਬਦ ਦੁਆਰਾ ਹੀ ਕਹੇ ਜਾਂਦੇ ਨੇ, ਵੱਖ ਵੱਖ ਤਾਂ ਸ਼ਬਦ ਦੁਆਰਾ ਹੀ ਕਹੇ ਜਾਂਦੇ ਨਾ, ਵੀ ਆਹ ਗੁਰੂ ਨਾਨਕ ਸਾਹਿਬ ਨੇ, ਆਹ ਗੁਰੂ ਅੰਗਦ ਸਾਹਿਬ ਨੇ, ਸ਼ਬਦਾਂ ਕਰਕੇ ਤਾਂ ਵੱਖਰੇ ਵੱਖਰੇ ਕਹੇ ਜਾਂਦੇ ਨੇ, ਪਰ ਅੰਤਰਾਤਮੇ ਜੋਤ ਉਹਾ ਜੁਗਤ ਸਾਏ ਚਾਹੇ ਕਾਇਆ ਫਿਰ ਪਲਟੀਏ।
ਅਚਰਜ ਭੂਤ ਭਵਿੱਖ ਸੱਚ ਸੁਹਾਣਿਆ।
ਅਚਰਜ ਉਹ ਭੂਰ ਨਾਮ ਜਿਹੜਾ ਹੈ ਬੀਤ ਚੁੱਕਿਆ ਸਮਾਂ, ਵਾਹਿਗੁਰੂ ਜਿਹੜਾ ਅਚਰਜ ਰੂਪ ਹੈ ਨਾ ਉਹ ਭੂਤਕਾਲ ਸਮੇਂ ਵਿੱਚ ਵੀ ਸੀ, ਭਵਿੱਖ ਅੱਗੇ ਨੂੰ ਵੀ ਹੋਵੇਗਾ, ਹੁਣ ਪ੍ਰੈਜੈਂਟ ਸਮੇਂ ਵਿੱਚ ਵਰਤਮਾਨ ਸਮੇਂ ਵਿੱਚ ਵੀ ਉਹ ਸੱਚ ਹੀ ਹੈ। ਅਤੇ ਉਹ ਸੱਚ ਸੁਹਾਣਿਆ, ਸੱਚ ਹੈ ਅਤੇ ਸੁਹਾਣਿਆ ਚੇਤਨ ਰੂਪ ਹੈ, ਆਨੰਦ ਸਰੂਪ ਹੈ, ਇਸ ਕਰਕੇ ਸੁਹਾਣਿਆ ਸੋਭਾ ਵਾਲਾ ਵੀ ਹੈ। ਸਾਡੇ ਕੋਲ ਤਾਂ ਭੂਰ ਹੈ, ਅਰਥ ਦੁਆਉਂਦੇ ਕੋਈ ਨਹੀਂ, ਭੂਰ ਦਾ ਅਰਥ ਵੀ ਭੂਤ ਭੂਤਕਾਲ ਹੁੰਦਾ ਹੈ, ਅਤੇ ਭੂਤਕਾਲ ਦਾ ਵੀ ਇੱਕੋ ਅਰਥ, ਕਿਉਂਕਿ ਜਦ ਤਾਂ ਮੁੱਢ ਵਿੱਚ ਕਹਿ ਦਿੱਤਾ ਹੈ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਹੈ, ਹੁਣ ਵੀ ਉਹ ਸੱਚ ਹੈ ਭੀ ਪਿੱਛੇ ਵੀ ਸੱਚ ਸੀ ਅੱਗੇ ਨੂੰ ਵੀ ਸੱਚ ਹੋਵੇਗਾ।
ਲੇਖ ਅਲੇਖ ਅਲਿਖ ਮਾਣ ਨਿਮਾਣਿਆ।
ਹਾਂ, ਲੇਖ ਤੋਂ ਉਹ ਅਲੇਖ ਹੈ, ਉਹ ਤਾਂ ਨਾ ਕਿਸੇ ਲੇਖੇ 'ਚ ਆਉਂਦਾ, ਕਿਉਂਕਿ ਇਹੋ ਲੇਖਾ ਲਿਖ ਜਾਣਾ ਕੋਈ ਉਹਦਾ ਲੇਖਾ ਨਹੀਂ ਲਿਖਿਆ ਨਾ ਲੇਖ ਹੈ, ਪਰ ਉਹ ਆਪ ਕੀ ਹੈ ਜਿਹਨੇ ਲਿਖੇ ਅਤੇ ਸਿਰ ਨਾ ਹੈ, ਜਿਹਨੇ ਲੇਖ ਲਿਖੇ ਨੇ ਉਹਦੇ ਤਾਂ ਕੋਈ ਲੇਖ ਨਹੀਂ ਹੈ, ਉਹ ਲਿਖ ਹੈ, ਹੋਰ ਸਾਰਿਆਂ ਦੇ ਲੇਖ ਲਿਖਦਾ ਹੈ, ਪਰ ਆਪ ਲਿਖੇ ਤੋਂ ਰਹਿਤਾ ਹੈ। ਮਾਣ ਨਿਮਾਣਿਆ, ਨਿਮਾਣਿਆਂ ਦੇ ਮਾਣ ਵੀ ਭਾਈ ਲਿਖ ਨੇ, ਕਿੰਨੇ ਨਿਮਾਣਿਆਂ ਨੂੰ ਮਾਣ ਉਹਨੇ ਦਿੱਤਾ ਨਾ ਉਹ ਵੀ ਲਿਖੇ ਨਹੀਂ ਜਾਂਦੇ, ਕਿੰਨੇ ਨਿਮਾਣਿਆਂ ਨੂੰ ਬਖਸ਼ਿਆ।
ਸਮ ਸਰ ਅੰਮ੍ਰਿਤ ਵੇਖ ਨਾ ਆਵਣ ਜਾਣਿਆ।
ਹਾਂ, ਉਹ ਜਿਹੜੇ ਨੇ ਵਿਖ ਵਿਹੁ ਅੰਮ੍ਰਿਤ ਨੂੰ ਸੰਸਰ ਸਮਾਨ ਸਮਝਦੇ ਨੇ, ਅੰਮ੍ਰਿਤ ਦੇ ਵਿਹੁ ਉਹਨਾਂ ਲਈ ਸਮਾਨ ਹੈ, ਨਾ ਆਵਣ ਜਾਣਿਆ, ਇਸ ਕਰਕੇ ਨਾ ਆਉਂਦੇ ਨੇ ਜੰਮ ਕੇ ਨਾ ਮਰ ਕੇ ਜਾਣਾ ਹੋਇਆ। ਇੱਕ ਮਹਾਂਪੁਰਖ ਹੋਏ ਨੇ ਕਹਿੰਦੇ ਬਈ ਸੰਤ ਆਇਆ ਸਿੰਘ ਜੀ, ਈਰਖਾ ਕੀਤੀ ਕਿਸੇ ਪਖੰਡੀ ਸਾਧ ਨੇ ਵੀ ਇਹਨਾਂ ਦੀ ਪ੍ਰਾਪਤ ਇੰਨੀ ਕਿਉਂ ਵੱਧ ਗਈ ਆ, ਉਹਨਾਂ ਦੇ ਆਉਣ ਕਰਕੇ ਵੀ ਸਾਡਾ ਜਸ ਘੱਟ ਗਿਆ। ਚਲੋ ਫਿਰ ਜਦੋਂ ਇਹ ਈਰਖਾ ਬਸ ਹੋ ਜਾਂਦੇ ਨੇ ਉਹ ਲੋਕ, ਫਿਰ ਮਾਰਨ ਦਾ ਨਿਰਣਾ ਲੈ ਲਿਆ ਜਾਂਦਾ, ਅਤੇ ਮਾਰਨ ਦਾ ਨਿਰਣਾ ਲੈ ਲਿਆ, ਆਪਣੇ ਚੇਲੇ ਨੂੰ ਕਿਹਾ ਦੁੱਧ 'ਚ ਪਾ ਕੇ ਜ਼ਹਿਰ ਦੇ ਦਿਓ ਇਹਨਾਂ ਨੂੰ, ਚੇਲਾ ਦੁੱਧ 'ਚ ਪਾ ਕੇ ਜ਼ਹਿਰ ਲਾਇਆ, ਮਹਾਂਪੁਰਖਾਂ ਨੇ ਜਾਣ ਲਿਆ ਵੀ ਇਹ ਜ਼ਹਿਰ ਪਾ ਕੇ ਲਿਆ, ਪਰ ਕੀ ਕੀਤਾ ਉਹ ਜ਼ਹਿਰ ਨੂੰ ਅੰਮ੍ਰਿਤ ਕਰਕੇ ਪੀ ਲਿਆ, ਹੋਇਆ ਕੁਝ ਨਾ। ਉਹ ਜਿਹੜਾ ਰਖਾਲੂ ਸੀ ਉਹਨੇ ਸੋਚਿਆ ਵੀ ਸ਼ਾਇਦ ਡੋਜ਼ ਘੱਟ ਪਾਈ ਹੋਣੀ ਆ, ਹੋਰ ਵੱਧ ਪਾ ਕੇ ਲੈ ਕੇ ਜਾਓ, ਦੂਜੀ ਵਾਰੀ ਫਿਰ ਦੁੱਧ 'ਚ ਹੋਰ ਜ਼ਹਿਰ ਪਾ ਲਿਆਉਂਦੀ, ਮਹਾਂਪੁਰਖਾਂ ਨੇ ਫਿਰ ਅੰਮ੍ਰਿਤ ਕਰਕੇ ਜਾਣ ਕੇ ਫਿਰ ਪੀ ਲਈ, ਫਿਰ ਨਹੀਂ ਕੁਝ ਹੋਇਆ ਕਿਉਂਕਿ ਅੰਮ੍ਰਿਤ ਕਰਕੇ ਅੰਮ੍ਰਿਤ ਜਾਣ ਲਿਆ। ਤੀਜੀ ਵਾਰੀ ਫਿਰ ਲਿਆ, ਤੀਜੀ ਵਾਰ ਲਿਆ, ਕਹਿੰਦੇ ਚੰਗਾ ਜੇ ਤੇਰਾ ਇਹ ਇਰਾਦਾ ਹੀ ਬਣ ਗਿਆ ਸਾਨੂੰ ਮਾਰ ਦੇਣ ਦਾ, ਪਹਿਲਾਂ ਤਾਂ ਪੀਤੀ ਅੰਮ੍ਰਿਤ ਕਰਕੇ, ਲੈ ਹੁਣ ਜ਼ਹਿਰ ਕਰਕੇ ਪੀ ਲੈਂਦੇ ਹਾਂ, ਬੜਾ ਕਿਉਂਕਿ ਆਇਆ ਕੰਬਿਆ ਵੀ ਮੇਰੀ ਇਸ ਗੱਲ ਨੂੰ ਸਮਝ ਗਏ ਨੇ, ਅਤੇ ਪੀ ਲਈ ਅੱਜ ਸਰੀਰ ਸ਼ਾਂਤ ਕਰ ਲਿਆ। ਪਰ ਉਹਦੀ ਹਾਲਤ ਫਿਰ ਕੀ ਹੋਈ, ਜਿਵੇਂ ਇੱਕ ਇੱਕ ਅੰਗ ਗਲਿਆ, ਫਿਰ ਐਸੀ ਉਹਦੀ ਦਸ਼ਾ ਹੋਈ, ਉਹਦੀ ਇੱਦਾਂ ਮ੍ਰਿਤੂ ਹੋਈ। ਸਿਉਂ ਨੇ ਭਾਈ ਜਿਹੜੇ ਹੁੰਦੇ ਨੇ ਉਹਨਾਂ ਤਾਂ ਅੰਮ੍ਰਿਤ ਅਤੇ ਵਿਹੁ ਨੂੰ ਸਮਾਨ ਜਾਣਨਾ ਕੀਤਾ।
ਨਿਸ਼ਾਨਾ ਹੋਏ ਲਿਖ ਹੱਦ ਨਿਸ਼ਾਨਿਆ।
ਨਿਸ਼ਾਨਾ ਹੋਏ ਲਿਖ,
ਨਿਸ਼ਾਨਾ ਹੋਏ ਲਿਖ,
ਜਿਹੜੇ ਭਾਈ ਲਿਖਦੇ ਨੇ ਨਾ ਮਹਾਰਾਜ ਦਾ ਜਸ ਗੁਰਬਾਣੀ ਲਿਖਦੇ ਨੇ, ਅਤੇ ਉਹ ਨਿਸ਼ਾਨਾ ਪ੍ਰਗਟ ਹੁੰਦੇ ਨੇ, ਉਹ ਕਿੰਨੇ ਕੁ ਪ੍ਰਗਟ ਨੇ, ਹੱਦ ਨਿਸ਼ਾਨਿਆ। ਹਾਂ ਹਾਂ, ਹੱਦ ਕਹਿ ਦਈਏ ਬਾਈ, ਹੱਦ ਹੈ ਉਹਨਾਂ ਦੀ, ਪ੍ਰਗਟ ਹੋ ਗਏ, ਹੱਦ ਤੋਂ ਪਰੇ ਹੋ ਕੇ ਪ੍ਰਗਟ ਹੋ ਗਏ, ਇਹ ਨਹੀਂ ਕਿ ਉਹ ਇੱਕ ਥਾਂ 'ਤੇ ਕਿਤੇ ਪ੍ਰਗਟ ਨੇ, ਸਾਰੇ ਪ੍ਰਗਟ ਹੋ ਗਏ। ਦੇਖੋ ਨਾ, ਹੁਣ ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਲਿਖਣ ਦੀ ਸੇਵਾ ਕੀਤੀ, ਲਿਖਿਆ ਨਾ, ਹੁਣ ਪ੍ਰਗਟ ਨੇ, ਜਦੋਂ ਲਿਖਿਆ ਜਦ ਵੀ ਪ੍ਰਗਟ ਸੀ, ਅਤੇ ਜਿੰਨਾ ਚਿਰ ਸੰਸਾਰ ਰਹੇਗਾ ਪ੍ਰਗਟ ਰਹਿਣਗੇ। ਵੀ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣ ਦੀ ਸੇਵਾ ਕਿਹਨੇ ਕੀਤੀ, ਭਾਈ ਗੁਰਦਾਸ ਸਾਹਿਬ ਜੀ ਨੇ, ਪ੍ਰਗਟ ਨੇ ਸਾਰੇ ਇਹੋ ਜਿਹੇ ਜਿਹੜੇ ਲਿਖਣ ਲਿਖ ਦਿੰਦੇ ਨੇ ਮਹਾਰਚੇ ਪਾਤਸ਼ਾਹ ਜੀ ਜਸ ਨੂੰ, ਗੁਰਬਾਣੀ ਲਿਖਣ ਵਾਲੇ ਨੇ, ਗੁਰੂ ਸਰੂਪ ਲਿਖਣ ਵਾਲੇ ਨੇ, ਹੱਦ ਤੋਂ ਨਿਸ਼ਾਨ ਭਾਈ ਪ੍ਰਸਿੱਧ ਹੋ ਗਏ, ਉਹ ਸੱਚ ਦੀ ਹੱਦ 'ਚ ਪ੍ਰਸਿੱਧ ਹੋ ਗਏ।
ਗੁਰਸਿੱਖੋ ਗੁਰਸਿੱਖ ਹੋਏ ਹੈਰਾਣਿਆ।
ਹਾਂ, ਗੁਰਸਿੱਖ ਹੋਂ ਗੁਰਸਿੱਖ,
ਗੁਰਸਿੱਖ ਹੋਂ ਗੁਰਸਿੱਖ,
ਬਈ ਸਿੱਖ ਤੋਂ ਗੁਰੂ ਹੋਣਾ ਜਿਹੜੀ ਗੱਲ ਹੈ ਨਾ, ਹੋਏ ਹੈਰਾਣਿਆ, ਇਹ ਗੱਲ ਹੈਰਾਨ ਕਰਨ ਵਾਲੀ ਹੈ। ਸਿੱਖ ਤੋਂ ਗੁਰੂ ਰੂਪ ਹੋ ਜਾਣਾ, ਇਹ ਹੋਰ ਕਿਸੇ ਧਰਮ 'ਚ ਨਹੀਂ ਮਿਲਦੀ। ਹੋਰ ਧਰਮ 'ਚ ਤਾਂ ਗੁਰੂ ਗੁਰੂ ਹੀ ਨੇ ਹੋਏ ਅਤੇ ਉਹਨਾਂ ਦੇ ਚੇਲੇ ਚੇਲੇ ਹੀ ਨੇ, ਪਰ ਸਿੱਖ ਧਰਮ 'ਚ ਮਾਰਚੇ ਪਾਸੇ ਨੇ ਬਖਸ਼ਿਸ਼ ਕੀਤੀ ਹੈ ਕਿ ਸਿੱਖ ਨੂੰ ਗੁਰੂ ਬਣਾ ਦਿੱਤਾ, ਗੁਰੂ ਅੰਗਦ ਸਾਹਿਬ ਨੂੰ ਗੁਰੂ ਬਣਾਇਆ ਸਿੱਖ 'ਤੇ। ਗੁਰੂ ਅਮਰਦਾਸ ਜੀ ਨੇ ਫਿਰ ਆਪਣੇ ਸਿੱਖ, ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਸਿੱਖ ਅਮਰਦਾਸ ਜੀ ਨੂੰ ਗੁਰੂ ਬਣਾ ਦਿੱਤਾ। ਗੁਰੂ ਅਮਰਦਾਸ ਜੀ ਨੇ ਆਪਣੇ ਸਿੱਖ ਰਾਮਦਾਸ ਮਹਾਰਾਜ ਨੂੰ ਗੁਰੂ ਬਣਾ ਦਿੱਤਾ। ਗੁਰੂ ਰਾਮਦਾਸ ਜੀ ਨੇ ਫਿਰ ਭਾਵੇਂ ਪੁੱਤਰ ਅੱਗੇ ਰਿਸ਼ਤਾ ਵੀ ਸੀ, ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਬਣਾ ਦਿੱਤਾ। ਇਹ ਗੱਲ ਹੈਰਾਨ ਆ। ਹੋਰਿਓ ਗੰਗ ਬਹਾਈ ਹੈ ਦੁਨਿਆਈ ਆਖੈ ਕਿ ਕਿਉਂ ਨ, ਇਹ ਹੋਰੇ ਗੰਗ ਬਹਾ ਦਿੱਤੀ ਕਿ ਜਿਹੜੀ ਸੀ ਸਿੱਖ ਨੂੰ ਗੁਰੂ ਬਣਾ ਦੇਣਾ। ਦੁਨੀਆਂ ਦੇ ਇਤਿਹਾਸ ਵਿੱਚ ਨਹੀਂ ਤੁਹਾਨੂੰ ਇਹ ਮਿਲੇਗਾ। ਵਹਿ ਪ੍ਰਗਟਿਓ ਮਰਦ ਗੰਬੜਾ ਵਰੀ ਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਐਸੀ ਇਹ ਭਾਈ ਇਸੇ ਧਰਮ ਵਿੱਚ ਗੁਰੂ ਕਿਆਂ ਦੇ ਵਿਖੇ ਹੀ ਇਹ ਸਿੱਖ ਨੂੰ ਗੁਰੂ ਬਣਾ ਦੇਣਾ, ਉਹ ਪਦਵੀ ਦੇ ਦੇਣੀ। ਇਸ ਕਰਕੇ ਹੋਏ ਹੈਰਾਣਿਆ, ਇਹ ਹੈਰਾਨਗੀ ਹੈ ਵੀ ਸਿੱਖ ਗੁਰੂ ਬਣਾਤਾ। ਹਾਂਜੀ,
ਪਰਮ ਪਿਆਲਾ ਪੂਰ ਅਪਿਓ ਪੀ ਆਵਣਾ,
ਪਰਮ ਪਿਆਲਾ ਪੂਰ,
ਪਿਆਲਾ ਪੂਰ,
ਪੂਰਨਾ ਮੈਂ ਭਰਿਆ ਹੋਇਆ, ਪੂਰਤਾ ਹੈ ਪ੍ਰੇਮ ਦਾ ਪਿਆਲਾ, ਲਵਾ ਲਭ ਪੂਰਤਾ, ਲਵਾ ਲਭ ਭਰਿਆ, ਨੱਕੋ ਨੱਕ ਭਰਿਆ। ਅਪਿਓ ਪੀ ਆਵਣਾ,
ਅਪਿਓ ਪੀ ਆਵਣਾ,
ਇਸ ਅੰਮ੍ਰਿਤ ਨੂੰ ਪੀਣਾ ਕੀਤਾ ਜੀ। ਅੱਗੇ
ਮਹਿਰਮ ਹੱਕ ਹਜ਼ੂਰ ਅਲੱਖ ਲਿਖਾਵਣਾ,
ਫਿਰ ਜਿਨ੍ਹਾਂ ਨੇ ਪ੍ਰੇਮ ਦਾ ਪਿਆਲਾ ਪੀ ਲਿਆ ਨਾ, ਮਹਿਰਮ ਭੇਤੀ ਹੋ ਗਏ। ਕਿਹਦੇ ਭੇਤੀ ਹੋ ਗਏ? ਹੱਕ, ਹੱਕ ਕੌਣ ਹੈ? ਪਰਮੇਸ਼ਰ। ਹੱਕ ਨਾਮ ਸੱਚ ਸਰੂਪ, ਜੋ ਸੱਚ ਸਰੂਪ ਵਾਹਿਗੁਰੂ ਹੈ ਨਾ, ਉਹਦੇ ਭੇਤੀ ਹੋ ਗਏ ਉਹਨੂੰ ਹਜ਼ੂਰ। ਹਾਂਜੀ, ਹਾਜ਼ਰ ਹਾਜ਼ਰ ਨਾਜ਼ਰ ਜਾਣ ਕੇ ਉਹਨੂੰ ਵੀ ਉਹ ਸਾਡੇ ਪਾਸ ਹੈ, ਹਰ ਥਾਂ ਮੌਜੂਦ ਹੈ। ਅਲੱਖ ਲਿਖਾਵਣਾ,
ਲੱਖ ਲਿਖਾਵਣਾ,
ਉਹ ਹਾਜ਼ਰ ਨਾਜ਼ਰ ਜਾਣ ਕੇ ਲੱਖ ਨੂੰ ਲੱਖ ਲਿਆ ਜੀ। ਲੱਖ ਸਰੂਪ ਪਰਮੇਸ਼ਰ ਦੇ ਭੇਤੀ ਹੋ ਗਏ, ਜਾਣ ਲਿਆ ਉਹਨੂੰ ਜੀ ਕਿ ਉਹ ਤਾਂ ਜਰਰੇ ਜਰਰੇ ਵਿੱਚ ਮੌਜੂਦ ਹੈ। ਵੇਖਿਆ ਸੀ ਨਾ, ਨਾਮਦੇਵ ਰੋਟੀਆਂ ਲਾ ਰਹੇ ਨੇ, ਪਰਮੇਸ਼ਰ ਜਿਹੜੇ ਸੀ ਇਹ ਰੂਪ ਹੋ ਕੇ ਆ ਗਏ, ਕੁੱਕਰ ਰੂਪ ਹੋ ਆ ਗਏ, ਅਤੇ ਸਾਬੇ ਵਿੱਚ ਉੱਥੇ ਰੋਟੀਆਂ ਲਾ ਕੇ ਰੱਖੀਆਂ ਸੀ, ਚੱਕ ਕੇ ਲੈ ਗਏ। ਅਤੇ ਨਾਮਦੇਵ ਨੇ ਜਾਣ ਲਿਆ ਵੀ ਇਹ ਰੂਪ ਧਾਰ ਕੇ ਹੀ ਆਏ ਨੇ, ਅਤੇ ਘਿਓ ਦਾ ਕੁੱਜਾ ਲਾਗੇ ਪਿਆ ਹੋਇਆ ਸੀ, ਨਾਲ ਪਿੱਛੇ ਹੋ ਕੇ ਦੌੜ ਲਏ, ਕਹਿੰਦੇ ਸੀ ਰੁੱਖੀ ਕਿਉਂ ਖਾਂਦੇ ਹੋ, ਆ ਕੇ ਚੋਪੜ ਕੇ ਦੇ ਦਿੰਦੇ ਹਾਂ। ਉੱਥੋਂ ਹੀ ਫਿਰ ਜਿਹੜਾ ਸੀ ਉਹ ਰੂਪ ਪ੍ਰਗਟ ਹੋ ਕੇ ਕਹਿਣ ਲੱਗੇ, ਤਾਨਾ ਨਾਮਿਆ ਤੂੰ, ਸਾਨੂੰ ਤੂੰ ਇਹਨਾਂ ਵਿੱਚੋਂ ਵੀ ਪਛਾਣ ਲਿਆ। ਇਉਂ ਉਹ ਭਾਈ ਮਹਿਲ ਭੇਤੀ ਹੋ ਜਾਂਦੇ ਨੇ, ਹਰ ਥਾਂ ਦੇ ਵਿੱਚ ਉਹਨੂੰ ਜਾਣ ਲੈਂਦੇ ਨੇ, ਹਰ ਥਾਂ ਰੱਬ ਦਾ ਰੂਪ ਉਹਨਾਂ ਨੇ ਜਾਣ ਲਿਆ ਹੁੰਦਾ, ਸਰਵ ਵਿਆਪੀ ਜਾਣ ਲੈਂਦੇ।
ਘੱਟ ਆਵ ਘੱਟ ਭਰਪੂਰ ਹਿਰਦੈ ਸਮਾਵਣਾ,
ਫਿਰ ਉਹਨਾਂ ਨੇ ਜਾਣ ਲਿਆ ਵੀ ਘੱਟਾਂ ਵਿੱਚ ਵੀ ਉਹ ਮੌਜੂਦ ਹੈ। ਆਵ ਘੱਟ ਹੁਣ ਦੇਖੋ, ਘੱਟ ਹੋ ਗਏ ਮਨੁੱਖ ਆਪਣੇ ਹਿਰਦੇ ਨੂੰ ਘੱਟ, ਹੋਰ ਜੋ ਉਹਨਾਂ ਦੇ ਹਿਰਦੇ ਜਿਹੜੇ ਨੇ ਉਹ ਆਵ ਘੱਟ, ਜਾਂ ਉਹ ਹਿਰਦੇ ਜਿਹੜੇ ਭਾਈ ਕੁਕਰਮ ਵਾਲੇ ਹਿਰਦੇ ਨੇ ਜਾਂ ਪਾਪ ਵਾਲੇ ਹਿਰਦੇ ਨੇ, ਉਹਨਾਂ ਸਾਰਿਆਂ ਵਿੱਚ ਉਹਨਾਂ ਨੂੰ ਭਰਪੂਰ ਜਾਣ ਲਿਆ, ਸਭ ਵਿੱਚ ਉਹਨਾਂ ਨੂੰ ਮੌਜੂਦ ਜਾਣ ਲਿਆ। ਹਿਰਦੈ ਸਮਾਵਣਾ, ਇਉਂ ਹਿਰਦੇ ਵਿੱਚ ਉਹਨਾਂ ਨੇ ਸਮਾਇਆ। ਹਾਂਜੀ, ਪੂਰਨ ਹੋ ਕਰਕੇ ਉਹਨਾਂ ਦੇ ਹਰੇਕ ਦੇ ਹਿਰਦੇ ਵਿੱਚ ਸਮਾਇਆ ਹੋਇਆ, ਜਾਣ ਲਿਆ ਵਾਹਿਗੁਰੂ ਨੂੰ, ਹਾਥੀ ਵਿੱਚ, ਕੀੜੀ ਵਿੱਚ, ਪੁੰਨੀਆਂ ਵਿੱਚ, ਪਾਪੀਆਂ ਵਿੱਚ, ਸਾਰਿਆਂ ਵਿੱਚ ਉਹਨਾਂ ਨੂੰ ਵਿਆਪਕ ਜਾਣ ਲਿਆ।
ਬੀਹੋਂ ਹੋਏ ਅੰਗੂਰ ਸੁਫਲ ਸਮਾਵਣਾ,
ਕਿਸੇ ਕੋਲ ਅੰਕੁਰ ਪਾਠ ਤਾਂ ਨਹੀਂ ਹੈ, ਅੰਗੂਰ ਹੀ ਹੈ, ਪਰ ਅਰਥ ਅੰਕੁਰ ਦੇ ਹੀ ਨੇ, ਅੰਗੂਰ ਨਾ ਸਮਝ ਲਿਓ, ਅੰਕੁਰ ਦੇ ਅਰਥ ਨੇ ਅੰਗੂਰ ਦੇ, ਕਿ ਜਦੋਂ ਬੀਜ ਪਾਈ ਜਿਹੜਾ ਉੱਗਿਆ ਆਵੇ ਉਹਨੂੰ ਅੰਕੁਰ ਕਹਿੰਦੇ ਨੇ। ਸੁਖਾਫਾ ਫੁੱਟਿਆ ਆਉਂਦਾ ਨਾ ਹੇਠੋਂ, ਬੀਜ ਜਿਹੜਾ ਸੀ ਫੁੱਟ ਕੇ ਬਾਹਰ ਆਉਂਦਾ। ਸੋ ਬੀਹ ਹੋਏ ਅੰਗੂਰ,
ਬੀਹੋਂ ਹੋਏ ਅੰਗੂਰ,
ਹਾਂ ਬੀਜ ਕੀ ਸੀ ਬਈ? ਇੱਕ ਓਅੰਕਾਰ ਬੀਜ ਹੈ, ਹੁਣ ਉਹ ਅੰਕੁਰ ਉੱਗਿਆ ਗੁਰਮੁਖ ਦੇ ਹਿਰਦੇ ਵਿੱਚ, ਉਹਦੀ ਧਰਤੀ ਵਿੱਚ ਉੱਗਿਆ। ਜਿਵੇਂ ਉਦਾਹਰਨ ਤੌਰ 'ਤੇ ਪਹਿਲਾਂ ਬੀਜ ਪਾਉਂਦੇ ਹਾਂ ਧਰਤੀ ਵਿੱਚ, ਫਿਰ ਉੱਗਦਾ, ਉੱਗ ਕੇ ਮੂਲ ਬਣਦਾ, ਫਿਰ ਜਿਹੜੀਆਂ ਨੇ ਟਾਹਣੀਆਂ ਲੱਗਦੀਆਂ ਨੇ, ਫੁੱਲ ਆਉਂਦੇ ਨੇ, ਪੱਤੇ ਆਉਂਦੇ ਨੇ ਅਤੇ ਫੁੱਲ ਆ ਜਾਂਦੇ ਨੇ ਅਤੇ ਫਲ ਬਣਦਾ। ਇਸੇ ਤਰ੍ਹਾਂ ਬੀਜ ਜਿਹੜਾ ਸੀ ਭਾਈ ਇੱਕ ਓਅੰਕਾਰ ਬੀਜ ਹੈ, ਗੁਰਮੁਖ ਦੇ ਹਿਰਦੇ ਰੂਪੀ ਧਰਤੀ ਵਿੱਚ ਉੱਗਿਆ। ਫਿਰ ਜਿਹੜਾ ਸੀ ਟਾਹਣੀਆਂ ਕਿਹੜੀਆਂ ਬਣੀਆਂ, ਕਰਣਾ ਮੁਦਤਾ ਮੈਤਰੀ ਉਪੇਖਿਆ ਦੀਆਂ ਟਾਹਣੀਆਂ ਬਣ ਗਈਆਂ, ਪ੍ਰੇਮ ਰੂਪੀ ਫੁੱਲ ਹੋ ਗਏ, ਫਲ ਬ੍ਰਹਮ ਗਿਆਨ ਰੂਪੀ ਹੋ ਗਿਆ, ਸਾਧਾ ਰੂਪੀ ਮੁੱਢ ਹੈ। ਇਉਂ ਭਾਈ ਸਫਲ ਸਮਾਵਣਾ, ਇਉਂ ਸਹਿਤ ਫਲਾਂ ਦੇ ਫਲ ਲੱਗਦੇ ਨੇ ਉਹਨਾਂ ਨੂੰ, ਫਲਦਾਰ ਦਰਖਤ ਹੋ ਕੇ ਸਮਾ ਜਾਂਦੇ ਨੇ। ਉਹ ਫਲ ਦੇ ਵਿੱਚ ਫਿਰ ਬੀਜ ਹੈ, ਜਿਸ ਬੀਜ ਤੋਂ ਪੈਦਾ ਹੋਇਆ ਸੀ ਉਹ ਫਲਾਂ ਵਿੱਚ ਫਿਰ ਉਹ ਬੀਜ ਮੌਜੂਦ ਹੈ।
ਬਾਵਨ ਹੋਏ ਠਰੂਰ ਮਹਿ ਮਹਿ ਕਾਵਨਾ,
ਜਿਵੇਂ ਬਾਵਨ ਚੰਦਨ ਹੈ ਕੀ ਆ, ਉਹ ਠਰੂਰ ਠੰਡਾ ਹੈ, ਕਿਤੇ ਗੁਣ ਹੈ ਨਾ ਚੰਦਨ ਦਾ, ਚੰਦਨ ਠੰਡਾ ਹੈ ਭਾਈ। ਬਾਵਨ ਚੰਦਨ ਦੇ ਨਾਲ ਦੇਖੋ ਤੁਸੀਂ ਆ ਕਰਕੇ ਸੱਪ ਉਹਦੇ ਨਾਲ ਲਿਪਟ ਜਾਂਦੇ ਨੇ, ਕਿਉਂ ਲਿਪਟਦੇ ਨੇ, ਉਹ ਜ਼ਹਿਰ ਮਿਟਦੇ ਨੇ, ਸ਼ਾਂਤੀ ਮਿਲਦੀ ਹੈ, ਠੰਡਾ ਹੈ ਉਹ। ਅਤੇ ਦੂਜਾ ਗੁਣ ਕੀ ਹੈ, ਮਹਿਕ ਆਵਣਾ, ਮਹਿਕ ਹੈ, ਸੁਗੰਧੀ ਹੈ। ਇਉਂ ਬਾਵਨ ਚੰਦਨ ਵਾਂਗੂ ਭਾਈ ਸ਼ੀਤਲ ਹੋ ਕਰਕੇ, ਜਿਵੇਂ ਧਰਤੀ ਮਹਿ ਨਾਮ ਹੈ ਧਰਤੀ ਦਾ, ਧਰਤੀ ਨੂੰ ਵੀ ਸੁਗੰਧਿਤ ਕਰ ਦਿੰਦਾ ਹੈ ਜਿਹੜਾ ਬਾਵਨ ਚੰਦਨ ਹੈ। ਤੁਸੀਂ ਕਿਤੇ ਹੇਮਕੁੰਡ ਸਾਹਿਬ ਗਏ ਹੋਵੋਗੇ ਨਾ, ਫਲਾਵਰ ਵਾਦੀ ਦੇਖੀ ਹੈ ਉੱਥੇ, ਫੁੱਲਾਂ ਦੀ ਵਾਦੀ, ਉਹ ਕਿਸੇ ਦੇ ਲਾਏ ਹੋਏ ਨਹੀਂ ਹੈਗੇ, ਉਹ ਕੁਦਰਤੀ ਹਨ। ਇਹ ਉਹ ਫੁੱਲਾਂ ਦੀ ਫਲਾਵਰ ਵਾਦੀ ਕਹਿ ਜਾਂਦੇ, ਫੁੱਲਾਂ ਦੀ ਵਾਦੀ ਹੈ। ਅਤੇ ਪਰ ਤੁਸੀਂ ਫੁੱਲ ਤਾਂ ਵੇਖੇ ਹੋਣਗੇ, ਸੁਗੰਧੀ ਜਦੋਂ ਲੈ ਲਈ ਹੋਣੀ ਆ, ਉਹਨਾਂ ਦੇ ਥੱਲੇ ਉੱਗਿਆ ਜਿਹੜਾ ਘਾਹ ਹੈ ਨਾ ਕਿਤੇ, ਉਹ ਪੱਟ ਕੇ ਦੇਖਿਓ, ਉਹ ਨਾਸਾਂ ਨੂੰ ਲਾ ਕੇ ਵੇਖਿਓ, ਉਹ ਵੀ ਸੁਗੰਧੀ ਵਾਲਾ ਹੋ ਜਾਂਦਾ। ਉਹ ਫੁੱਲਾਂ ਕਿਉਂ ਹੋ ਗਏ, ਫੁੱਲਾਂ ਦੀ ਸੰਗਤ ਕਰਕੇ। ਸ਼ੇਖ ਸ਼ਾਹੀਦੀ ਵੀ ਇੱਕ ਥਾਂ ਲਿਖਦਾ ਹੈ, ਉਹ ਕਹਿੰਦਾ ਵੀ ਗਿਲੇ ਮਹਿ ਗਿਲੇ ਖੁਸ਼ਬੂਦਾਰ ਮਹਿਬੂਬੇ ਬਦਸਤਮ, ਅਤੇ ਕਹਿੰਦੇ ਇੱਕ ਮਿੱਟੀ ਜਿਹੜੀ ਸੀ ਉਹ ਮੈਨੂੰ ਗੁਸਲਖਾਨੇ ਵਿੱਚੋਂ ਪ੍ਰਾਪਤ ਹੋਈ, ਉਸ ਮਿੱਟੀ ਨੂੰ ਮੈਂ ਨੱਕ ਨਾਲ ਲਾ ਕੇ ਦੇਖਿਆ, ਉਹਦੀ ਤਾਂ ਸੁਗੰਧੀ ਨਾਲ ਭਰੀ ਹੋਈ ਸੀ ਮਿੱਟੀ। ਅਕਸਰ ਮੈਂ ਮਿੱਟੀ ਨੂੰ ਪੁੱਛਿਆ ਕਿ ਤੂੰ ਤਾਂ ਇੱਕ ਮਿੱਟੀ ਹੈ, ਤੇਰਾ ਸੁਗੰਧੀ ਵਾਲੀ ਹੋਣ ਦਾ ਕੀ ਕਾਰਨ ਹੈ? ਮਿੱਟੀ ਨੇ ਜਵਾਬ ਦਿੱਤਾ, ਆਖਣ ਲੱਗੀ ਮੈਂ ਬਹੁਤ ਸਮਾਂ ਇੱਕ ਗੁੱਲ ਇੱਕ ਫੁੱਲ ਦੀ ਸੰਗਤ ਕਰਦੀ ਰਹੀ, ਉਸ ਫੁੱਲ ਦੀ ਸੰਗਤ ਨੇ ਮੇਰੇ ਅੰਦਰ ਇਹ ਮਹਿਕ ਲੈ ਆਉਂਦੀ, ਨਹੀਂ ਤਾਂ ਮੈਂ ਨਾ ਚੀਜ਼ ਮਿੱਟੀ ਕੀ ਸੀ। ਇਉਂ ਭਾਈ ਜਿਵੇਂ ਬਾਵਨ ਚੰਦਨ ਦੇ ਪਾਸ ਰਹਿਣ ਵਾਲੀ ਧਰਤੀ ਵੀ ਮਹਿਕਾਵਣਾ ਮਹਿਕ ਵਾਲੀ ਹੋ ਗਈ, ਇਉਂ ਗੁਰੂ ਸਾਹਿਬ ਜੀ ਭਾਈ ਜਾਂ ਗੁਰਦੇ ਸਿੱਖ ਗੁਰਮੁਖ ਪਿਆਰੇ ਭਗਤੀ ਰੂਪੀ ਸੁਗੰਧੀ ਵਾਲੇ ਨੇ, ਅਤੇ ਉਹ ਵੀ ਭਾਈ ਅਤੇ ਹਿਰਦਾ ਸ਼ਾਂਤ ਹਿਰਦੋਂ ਸ਼ਾਂਤ ਨੇ, ਠੰਡੇ ਨੇ, ਅਤੇ ਜਿਹੜਾ ਉਹਨਾਂ ਦੀ ਸੰਗਤ ਕਰਦਾ ਹੈ ਉਹਨੂੰ ਵੀ ਸ਼ਾਂਤ ਕਰ ਦਿੰਦੇ ਨੇ, ਉਹਨਾਂ ਦੀ ਸੰਗਤ ਭਗਤੀ ਵਾਲੀ ਦੀ ਕਰਦਾ ਭਗਤੀ ਰੂਪੀ ਸੁਗੰਧੀ ਪਾ ਦਿੰਦੇ ਨੇ। ਹਾਂ ਚਲੋ,
ਚੰਦਨ ਚੰਦ ਕਪੂਰ ਨਾ ਮੇਲ ਮਿਲਾਵਣਾ,
ਨਾ ਹੈ ਸਾਰਿਆਂ ਕੋਲ, ਕਿਸੇ ਕੋਲ ਹੈਗਾ ਵੀ ਨਹੀਂ, ਨਾ ਇੱਥੇ ਨਹੀਂ ਰੱਖਣਾ। ਚੰਦਨ ਚੰਦ ਕਪੂਰ, ਇੱਕ ਚੰਦਨ ਇੱਕ ਚੰਦ ਅਤੇ ਕਪੂਰ ਕੀ ਨੇ ਬਾਈ, ਤਿੰਨੇ ਠੰਡੇ ਹਨ, ਚੰਦਨ ਵੀ ਠੰਡਾ, ਚੰਦ ਦੀ ਚਾਂਦਨੀ ਠੰਡੀ, ਕਪੂਰ ਵੀ ਜਿਹੜਾ ਹੈ ਠੰਡਾ ਹੈ, ਮੇਲ ਮਿਲਾਵਣਾ ਜੇ ਨਾਂ ਨਾਲ ਵੀ ਲਿਖ ਲਓ, ਅਜੇ ਕੱਟਿਓ ਨਾ, ਮਿੰਟ ਹੋਰ ਆ ਲਓ, ਦੋਵੇਂ ਅਰਥ ਲੱਗ ਜਾਣਗੇ। ਇਹਨਾਂ ਦਾ ਮੇਲ ਮਿਲਾਇਆ ਭਾਈ, ਤਿੰਨੇ ਚੀਜ਼ਾਂ ਠੰਡੀਆਂ ਨੇ, ਗੁਰਮੁਖ ਇਸ ਮੇਲ ਵਿੱਚ ਮਿਲੇ ਨੇ। ਅਤੇ ਜੇ ਲਿਖੋਗੇ ਨਾ ਮੇਲ ਮਿਲਾਵਣਾ, ਇਹਨਾਂ ਦੇ ਬਰਾਬਰ ਕੋਈ ਹੋਰ ਠੰਡਾ ਨਹੀਂ ਨਾ ਹੈ, ਚੰਦਨ ਸਮਾਨ ਚੰਦ ਦੇ ਸਮਾਨ ਕਪੂਰ ਦੇ ਨੇ, ਤਾਂ ਹੋਰ ਨਾ ਕੋਈ ਠੰਡਾ ਨਹੀਂ, ਹੋਰ ਨਹੀਂ ਕੋਈ ਉਹਦੀ ਬਰਾਬਰੀ ਨਹੀਂ ਕਰਦੇ। ਇਵੇਂ ਗੁਰਮੁਖ ਭਾਈ ਉਹ ਵੀ ਚੰਦਰਮਾ ਦੀ ਚੰਦਨ ਦੀ ਨਿਆਈ ਠੰਡੇ ਨੇ, ਚੰਦ ਦੀ ਨਿਆਈ ਸ਼ੀਤਲ ਨੇ, ਕਪੂਰ ਦੀ ਨਿਆਈ ਸ਼ੀਤਲ ਨੇ, ਹੋਰ ਭਾਈ ਬਰਾਬਰੀ ਨਹੀਂ ਕੋਈ ਕਰ ਸਕਦਾ। ਜਾਂ ਇਉਂ ਵੀ ਅਰਥ ਕਰਦੀ ਹੈ ਕਰਿਆ ਜਾਂਦਾ ਟਕਸਾਲ 'ਚ, ਤਿੰਨੇ ਠੰਡੇ ਨੇ ਚੰਦਨ ਚੰਦ ਕਪੂਰ, ਪਰ ਗੁਰਮੁਖਾਂ ਦੇ ਮੁਕਾਬਲੇ ਭਾਈ ਇਹ ਵੀ ਉਨੇ ਠੰਡੇ ਨੇ ਜਿੰਨੇ ਗੁਰਮੁਖ ਠੰਡੇ ਨੇ। ਦੇਖੋ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਤੱਤੀ ਤਵੀ 'ਤੇ। ਖਿਆਲ ਕਰ ਲਓ ਬਈ ਅੱਗ ਵੀ ਤੱਤੀ, ਹਾੜ ਦਾ ਮਹੀਨਾ ਵੀ ਤੱਤਾ ਜੇਠ ਦਾ, ਅਤੇ ਉੱਪਰੋਂ ਧੁੱਪ ਵੀ ਤੱਤੀ, ਸੂਰਜ ਤਪ ਰਿਹਾ, ਤੱਤੀ ਤਵੀ ਵੀ ਤੱਤੀ, ਪਰ ਮਹਾਰਾਜ ਸੱਚੇ ਪਾਤਸ਼ਾਹ ਫਿਰ ਵੀ ਸ਼ੀਤਲੇ ਰਹੇ, ਠੰਡੇ ਰਹੇ ਉੱਤੇ ਬੈਠ ਕੇ। ਐਸੀ ਕੋਈ ਮਿਸਾਲ ਨਹੀਂ ਮਿਲਦੀ। ਹਾਂਜੀ, ਕਿਉਂਕਿ ਚੰਦਨ ਵੀ ਠੰਡਾ ਨਹੀਂ ਰਹੂਗਾ ਜਦੋਂ ਅੱਗ ਲੱਗ ਗਈ ਜੰਗਲ ਨੂੰ, ਫਿਰ ਠੰਡਾ ਨਹੀਂ ਨਾ ਰਿਹਾ। ਇਸੇ ਤਰ੍ਹਾਂ ਚੰਦ ਜਿਹੜਾ ਸੀ ਸੂਰਜ ਚੜ੍ਹਨ 'ਤੇ ਨਹੀਂ ਠੰਡਾ ਰਹਿ ਗਿਆ, ਕਪੂਰ ਵੀ ਜਿਹੜਾ ਸੀ ਭਾਈ ਹਰ ਵੇਲੇ ਉਹ ਠੰਡਾ ਉਹ ਵੀ ਨਹੀਂ, ਅੱਗ 'ਤੇ ਰੱਖ ਦਿਓ ਉਹ ਵੀ ਗਰਮ ਪਿਘਲ ਜਾਂਦਾ। ਇਸ ਤਰ੍ਹਾਂ ਗੁਰਮੁਖ ਭਾਈ ਸਦੀ ਵੀ ਠੰਡੇ ਨੇ, ਇਹ ਵੀ ਉਹਦੇ ਮੇਲ ਦੇ ਨਾਲ ਮਿਲ ਨਹੀਂ ਸਕਦੇ। ਸਸੀਅਰ
ਸਸੀਅਰ ਅੰਦਰ ਸੂਰ ਤਪਤ ਬੁਝਾਵਨਾ,
ਸੂਰ ਹੋ ਗਿਆ ਸੂਰਜ, ਸਸਿਰ ਹੋ ਗਿਆ ਚੰਦਰਮਾ, ਅਤੇ ਸੂਰਜ ਤੋਂ ਲੈਣਾ ਤਮੋ ਗੁਣ, ਸਸਿਅਰ ਤੋਂ ਲੈਣਾ ਚੰਦਰਮਾ ਤੋਂ ਸਤੋ ਗੁਣ। ਇਵੇਂ ਜਿਹੜੇ ਨੇ ਭਾਈ ਗੁਰਮੁਖ ਪਿਆਰੇ ਸਤੋ ਗੁਣੀ ਨੇ, ਅਤੇ ਉਹ ਜਿਹੜੇ ਨੇ ਈਰਖਾਲੂ ਜੋ ਤਮੋ ਗੁਣੀ ਲੋਕ ਨੇ, ਉਹਨਾਂ ਦੀ ਤਪਤ ਨੂੰ ਬੁਝਾਉਣ ਦੇ ਸਮਰੱਥ ਨੇ, ਬੁਝਾ ਦਿੰਦੇ ਨੇ ਆਪਣੇ ਸਤਗੁਣ ਦੇ ਸਹਿਤ। ਹਾਂਜੀ, ਖੁਰਾ ਖੋਜੇ ਮਿਟਾ ਦਿੰਦੇ ਨੇ ਈਰਖਾ ਦਾ ਤਪਸ ਦਾ।
ਚਰਨ ਕਬਲ ਦੀ ਧੂਰ ਮਸਤਕ ਲਾਵਣਾ,
ਜਿਹੜੇ ਅਜਿਹੇ ਗੁਰਮੁਖ ਨੇ ਭਾਈ, ਅਜਿਹੇ ਅਵਸਥਾ ਵਾਲੇ ਨੇ, ਸ਼ੀਤਲ ਹੋ ਚੁੱਕੇ ਨੇ, ਉਹਨਾਂ ਦੇ ਚਰਨਾਂ ਕਮਲਾਂ ਦੀ ਧੂੜ ਮੱਥੇ ਲਾ ਲਈਏ। ਉਸ ਧੂੜੀ ਨੂੰ ਮੱਥੇ ਲਾ ਲੈ, ਚੁਟਕੀ ਪਾਠ ਕਰਦਾ, ਇਹਨੂੰ ਕਹਿੰਦੇ ਚੁਟਕੀ ਪਾਠ। ਜਿੰਨੇ ਕੁ ਚੁਟਕੀ 'ਚ ਆ ਗਏ ਪਲਟਾ, ਉਨੇ ਕੁ ਪਲਟਾ ਤੇ।
ਕਾਰਨ ਲੱਖ ਅੰਕੁਰ ਕਰਨ ਕਰਾਵਨਾ,
ਹਾਂਜੀ, ਸਸਿਰ ਕਮਲ ਚੰਨ ਕਮਲੀ ਤੋਰ ਹੋ ਗਿਆ। ਅੱਗੇ ਜੀ, ਕਾਰਨ ਲੱਖ ਅੰਕੁਰ
ਕਰਨ
ਕਰਾਵਣਾ,
ਕਰਨ ਕਰਾਵਣਾ।
ਫਿਰ ਦੇਖੋ ਧੂੜੀ ਜਿਹੜੀ ਆ ਨਾ, ਉੱਥੇ ਉੱਪਰ ਪਹਿਲੀ ਪੰਗ ਦੀ ਧੂੜ ਦੀ ਗੱਲ ਸੀ ਨਾ, ਵੀ ਧੂੜ ਮਸਤਕ ਲਾਵਣਾ, ਚਾਨਾ ਕਮਲ ਜਿਹੜੀ ਧੂੜੀ ਸੀ, ਅਤੇ ਬੀਜ ਵੀ ਜਿਹੜਾ ਭਾਈ ਧੂੜੀ ਵਿੱਚ ਉੱਗਦਾ, ਧਰਤੀ 'ਚ ਉੱਗਦਾ। ਉਂਝ ਬੀਜ ਪਿਆ ਧਰਤੀ, ਮਿੱਟੀ ਨਾ ਹੋਵੇ ਬੀਜ ਹੋਵੇ ਉਹ ਆਪਣੇ ਆਪ ਉੱਗੇਗਾ। ਜਦੋਂ ਉਹਨੂੰ ਧੂੜੀ 'ਚ ਧਰਤੀ 'ਚ ਰਲਾ ਦਿਆਂਗੇ ਤਦ ਉੱਗਣ ਦੇ ਯੋਗ ਹੁੰਦਾ। ਇਸੇ ਗੱਲ 'ਚ ਉਹ ਕਹਿ ਰਹੇ ਨੇ ਅਗਲੀ ਪੰਕਤੀ 'ਚ, ਕਾਰਨ ਲੱਖ ਅੰਕੁਰ ਕਰਨ ਕਰਾਵਣਾ, ਅਤੇ ਉਹ ਮਿੱਟੀ ਉਹੀ ਆ ਭਾਈ ਜਿਹਦੇ ਕਾਰਨ ਕਰਕੇ ਫਿਰ ਲੱਖਾਂ ਹੀ ਉਹ ਅੰਕੁਰ ਉੱਗਦੇ ਨੇ, ਬੂਟੇ ਉੱਗਦੇ ਨੇ, ਲੱਖਾਂ ਬੀਜ ਉੱਗਦੇ ਨੇ, ਅਤੇ ਇਸ ਉੱਗਣ ਦੇ ਕਾਰਨ ਬਣੀ ਆ ਉਹ। ਹਾਂਜੀ,
ਵਜਨ ਅਨਹਦ ਤੂਰ ਜੋਤ ਜਗਾਵਣਾ,
ਵਜਨ ਅਨਹਦ ਤੂਰ,
ਵਜਨ ਅਨਹਦ ਤੂਰ
ਜੋਤ ਜਗਾਵਣਾ, ਤੂਰ ਨਾਮ ਹੈ ਬਾਜਿਆਂ ਦਾ। ਫਿਰ ਭਾਈ ਇੱਕ ਰਸ ਬਾਜੇ ਵੱਜਦੇ ਨੇ, ਅਨਹਦ ਨਾਮ ਹੈ, ਇੱਕ ਰਸ ਬਾਜੇ ਹੱਦ ਤੋਂ ਬਾਹਰ ਬਾਜੇ ਵੱਜਦੇ ਨੇ, ਉਹਨਾਂ ਦੇ ਅੰਦਰ ਅਨਹਦ ਸ਼ਬਦ ਵੱਜਾ ਆਉਂਦਾ, ਜੋਤ ਜਗਾਵਣਾ। ਅਨਹਦ ਸ਼ਬਦ ਤੋਂ ਬਾਅਦ ਫਿਰ ਭਾਈ ਜੋਤ ਵੀ ਜਗ ਪੈਂਦੀ ਹੈ, ਪ੍ਰਕਾਸ਼ ਰੂਪ ਹੋ ਜਾਂਦੇ ਨੇ, ਉਹੀ ਜੋਤ ਹੋ ਜੋਤ ਰੂਪ ਹੋ ਜਾਂਦੇ ਨੇ।
ਇੱਕ ਕਵਾਓ ਤੋਲ ਕੁਦਰਤ ਜਾਣੀਆ,
ਕਵਾਓ ਨਾ ਮੈਂ ਬੋਲਦਾ, ਜਿਹੜਾ ਵਾਹਿਗੁਰੂ ਦਾ ਇੱਕ ਬੋਲ ਹੈ ਨਾ, ਜਿਹੜਾ ਉਹਨੇ ਬੋਲਿਆ ਸੀ, ਕਿਹੜਾ ਬੋਲ ਸੀ, ਇੱਕ ਓਅੰਕਾਰ, ਉਹ ਜਿਹੜਾ ਬੋਲ ਬੋਲਿਆ ਉਹ ਅਤੋਲ ਹੈ। ਕੌਣ ਤੋਲੇਗਾ ਉਸ ਬਚਨ ਨੂੰ, ਜਿੱਥੇ ਬਚਨ ਅਤੋਲ ਹੈ ਕੁਦਰਤ ਜਾਣੀ ਹੈ, ਇਉਂ ਉਹਦੀ ਭਾਈ ਜਿਹੜੀ ਬੋਲਣ ਤੋਂ ਕੁਦਰਤ ਬਣ ਗਈ, ਓਅੰਕਾਰ ਕਹਿਣ ਤੋਂ ਸ੍ਰਿਸ਼ਟੀ ਬਣ ਗਈ, ਕੁਦਰਤ ਬਣ ਗਈ, ਉਹ ਵੀ ਨਹੀਂ ਭਾਈ ਤੋਲੀ ਜਾਂਦੀ, ਉਹਨੂੰ ਵੀ ਤੋਲੇ ਜਾਣ ਨਾ ਕਰੀਏ।
ਓਅੰਕਾਰ ਅਬੋਲ ਚੋਜ ਵਡਾਣੀਆ,
ਹਾਂ ਠੀਕ ਹੋ ਗਿਆ, ਤੇ ਅਬੋਲ ਹੋ ਗਏ ਨਾ ਹੁਣ, ਓਅੰਕਾਰ ਅਬੋਲ,
ਓਅੰਕਾਰ ਅਬੋਲ,
ਤੇ ਓਅੰਕਾਰ ਜਿਹੜਾ ਹੈ ਭਾਈ ਬਚਨਾਂ ਤੋਂ ਬਾਹਰ ਉਹਨੂੰ ਬੋਲ ਕੇ ਦੱਸਿਆ ਨਹੀਂ ਜਾ ਸਕਦਾ, ਤੇ ਚੋਜ ਵਡਾਣੀ ਹੈ, ਉਹਦੇ ਚੋਜ ਵੀ ਭਾਈ ਅਚਰਜ ਰੂਪ ਨੇ, ਜੋ ਓਂਕਾਰ ਨੇ ਬਣ ਕੇ, ਓਂਕਾਰ ਤੋਂ ਜੋ ਚੋਜ ਕੀਤੇ ਓਂਕਾਰ ਨੇ ਨਾ, ਉਹ ਚੋਜ ਬੜੇ ਅਚਰਜ ਰੂਪ ਨੇ। ਕਿੰਨੇ ਕੁ ਅਚਰਜ ਨੇ ਦੱਸਣਗੇ ਅੱਗੇ?
ਲੱਖ ਦਰਿਆਓ ਅਲੋਲ ਪਾਣੀ ਆਣੀਆਂ।
ਦੇਖੋ ਆਪਣੇ ਓਂਕਾਰ ਤੋਂ ਲੱਖਾਂ ਦਰਿਆ ਹੋ ਗਏ, ਫਿਰ ਅਚਰਜ ਨਹੀਂ ਗੱਲ ਇਹ? ਲੱਖਾਂ ਆਕਾਸ਼ ਬਣ ਗਏ ਅਚਰਜ ਹੈ, ਲੱਖਾਂ ਧਰਤੀਆਂ ਬਣ ਗਈਆਂ ਅਚਰਜ ਹੈ। ਲੱਖ ਦਰਿਆਓ ਅਲੋਲ, ਲੋਲ ਹੁੰਦਾ ਚੰਚਲ, ਐਡਾ ਲੱਗ ਗਿਆ ਮੂਹਰੇ ਚੰਚਲਤਾ ਰਹਿਤ। ਪਾਣੀ ਆਣੀ ਹੈ, ਜਿਹੜਾ ਹੁਣ ਭਾਈ ਲੱਖਾਂ ਦਰਿਆਵਾਂ ਵਿੱਚ ਜੋ ਪਾਣੀ ਆ ਰਿਹਾ ਹੈ ਅਤੇ ਅਡੋਲ ਤੋਂ ਅਡਾਲ ਅਡੋਲ ਹੋ ਕੇ ਚੱਲ ਰਿਹਾ, ਹਾਂਜੀ, ਜਾਂ ਇਉਂ ਵੀ ਭਾਵ ਲਿਆ ਜਾਂਦਾ ਹੈ ਵੀ ਜਦੋਂ ਉਹ ਨਦੀ ਰੂਪ ਸੀ ਨਾ, ਜਦੋਂ ਨਦੀ ਵਗਦੀ ਹੈ ਬੜੀ ਚੰਚਲ ਹੈ, ਕਿੰਨਾ ਖੜਕਾ ਦੜਕਾ ਉਹਦੇ 'ਚ, ਅਤੇ ਕਿੰਨਾ ਚੰਚਲਤਾਈ ਹੈ, ਦਰੱਖਤਾਂ ਨੂੰ ਰੋੜ ਕੇ ਵਿੱਚੇ ਲੈ ਜਾਂਦੀ ਹੈ, ਪੱਥਰਾਂ ਨੂੰ ਰੋੜਦੀ ਚਲੀ ਜਾਂਦੀ ਹੈ, ਧਰਤੀ ਦਾ ਸੀਨਾ ਪਾੜਦੀ ਜਾਂਦੀ ਹੈ, ਬੜੀ ਚੰਚਲਤਾ। ਪਰ ਜਦੋਂ ਮਿਲ ਗਈ ਸਮੁੰਦਰ ਵਿੱਚ, ਫਿਰ ਕੋਈ ਚੰਚਲਤਾ ਰਹਿ ਗਈ, ਸ਼ਾਂਤ ਹੋ ਗਈ। ਉਹ ਇਉਂ ਉਹ ਭਾਵ ਵੀ ਹੈ, ਲੱਖਾਂ ਦਰਿਆਓ ਬਣਾ ਦਿੱਤੇ, ਫਿਰ ਜਦੋਂ ਉਹਨਾਂ ਸਮੁੰਦਰ ਜਾ ਮਿਲਦੇ ਨੇ, ਅਲੋਲ ਹੋ ਜਾਂਦੇ, ਚੰਚਲਤਾ ਰਹਿਤ ਹੋ ਜਾਂਦੇ ਨੇ, ਸਭ ਕੁਝ ਦਾ ਅਚਰਜ ਰੂਪ ਹੈ। ਇਵੇਂ ਜਿੰਨੇ ਜੀਵ ਆਪਾਂ ਨਦੀਆਂ ਦੀ ਨਿਆਈਆਂ ਅਤੇ ਚੱਲੇ ਹੋਏ ਆਪਣੀ ਮੰਜ਼ਿਲ ਵੱਲ ਨੂੰ, ਸਮੁੰਦਰ ਵੱਲ ਨੂੰ, ਸਾਗਰ ਹੋਣ ਵਾਸਤੇ, ਅਤੇ ਜਦੋਂ ਮਿਲ ਗਿਆ ਉਹਦੇ 'ਚ, ਚੰਚਲਤਾ ਮਿਟ ਗਈ, ਉਹੀ ਰੂਪ ਹੋ ਗਏ।
ਹੀਰੇ ਲਾਲ ਅਮੋਲ ਗੁਰਸਿੱਖ ਜਾਣੀਆਂ।
ਇਉਂ ਫਿਰ ਸਮੁੰਦਰ 'ਚ ਮਿਲ ਕੇ ਹੀਰੇ ਹੁੰਦੇ ਨੇ ਲਾਲ, ਮੋਲਕ ਬਣਨੇ ਬੜੇ। ਇਸੇ ਹੀ ਤਰ੍ਹਾਂ ਜਦੋਂ ਭਾਈ ਅਕਾਲ ਰੂਪੀ ਸਮੁੰਦਰ ਵਿੱਚ, ਗੁਰੂ ਰੂਪੀ ਸਮੁੰਦਰ ਵਿੱਚ ਸਿੱਖ ਮਿਲ ਗਿਆ ਨਾ, ਉਹ ਵੀ ਹੀਰੇ ਲਾਲਿਆਂ ਦੀ ਨਾ ਹੀ ਮੋਲਕ ਬਣ ਗਿਆ, ਜਾਣ ਲਈਏ ਅਸੀਂ।
ਗੁਰਮਤ ਅਚਲ ਅਡੋਲ ਪੱਤ ਪ੍ਰਵਾਣੀਆਂ।
ਇਉਂ ਭਾਈ ਗੁਰਮੁਖ ਸਿੱਖਾਂ ਦੀ ਜਿਹੜੇ ਗੁਰਮਤੀ ਇਹ ਹੋ ਗਏ, ਹੋ ਗਈ ਮਤ ਅਚਲ ਉਹਨਾਂ ਦੀ, ਲੋਕ ਚਲਾਉਣ ਦਾ ਯਤਨ ਕਰਦੇ ਆਪਣੇ ਦਲੀਲਾਂ ਦੇਖ ਕੇ, ਉਹ ਤੂੰ ਕਾਹਨੂੰ ਮਰ ਸਕਣਾ ਸੀ, ਆਪਾਂ ਤਾਂ ਇਕੱਠੇ ਪਿਆਲੇ ਦੇ ਸਾਂਝੀਦਾਰ ਸੀ, ਹੋਰ ਕਈ ਦਲੀਲਾਂ ਦੇ ਦਿੰਦੇ ਨੇ, ਪਰ ਉਹਨਾਂ ਦੀਆਂ ਦਲੀਲਾਂ ਉਹਨਾਂ ਨੂੰ ਭਾਈ ਹਿਲਾ ਨਹੀਂ ਸਕਦੀਆਂ, ਚੱਲ ਹੋ ਗਏ, ਉਹ ਚਲਾਏ ਮਨ ਨਹੀਂ ਹੁੰਦੇ, ਡੁਲਾ ਨਹੀਂ ਉਹਨਾਂ ਨੂੰ ਆਪਣੇ ਧਰਮ ਵਿੱਚ ਸਕਦੇ। ਬਹੁਤ ਲੋਕ ਯਤਨ ਕਰਦੇ ਨੇ ਕਿ ਇਹਨਾਂ ਨੂੰ ਡੁਲਾ ਦਈਏ ਧਰਮ ਵਿੱਚੋਂ, ਅਡੋਲ ਰਹਿੰਦੇ ਨੇ, ਜੇ ਬੈਠੇ ਸੀ ਨਾ ਆਰੇ ਥੱਲੇ, ਅਡੋਲ ਨੇ, ਡੋਲੇ ਕਿਤੇ। ਪਰ ਜਿਹੜੇ ਡੋਲਣ ਵਾਲੇ ਜੋ ਕੱਚੇ ਪਹਿਲੇ ਹੁੰਦੇ ਨੇ, ਉਹ ਮਾੜੀ ਜਿਹੀ ਦਲੀਲ ਦਿੱਤੇ ਡੋਲ ਜਾਂਦੇ ਨੇ, ਉਹ ਇਹ ਅਵਸਥਾ ਅਡੋਲ ਨੇ। ਪੱਤ ਪ੍ਰਵਾਣੀ ਹੈ, ਪੱਤ ਪਤੀ ਦੇ ਪਾਸ ਪ੍ਰਵਾਨ ਹੋ ਗਏ ਪਰਮੇਸ਼ਰ ਦੇ ਕੋਲ ਜਾ ਕੇ, ਜਾਂ ਪੱਤ ਇੱਜ਼ਤ, ਇੱਜ਼ਤ ਸਹਿਤ ਗਏ ਪ੍ਰਵਾਨੀ ਖੋ ਗਏ। ਹਨੇਰੇ ਦਰਗਾਹ ਕਹੇ ਨਾ ਕਹੂ, ਆਓ ਆਓ ਬੈਠ ਆਦਰ ਸੁਭ ਦੇਊ ਦੇ ਮਾਲਕ ਬਣ ਗਏ। ਹਾਂਜੀ,
ਗੁਰਮੁਖ ਪੱਥ ਨਰੋਲ ਸੱਚ ਸੁਹਾਣੇ।
ਇਉਂ ਗੁਰਮੁਖਾਂ ਦਾ ਪੰਥ ਭਾਈ ਜਿਹੜਾ ਹੈ ਨਿਰੋਲ ਹੈ, ਨਿਖਾਲਸ ਖਾ, ਉਹਦੇ ਵਿੱਚ ਕੋਈ ਮਿਕਸ ਨਹੀਂ, ਰਲਾ ਕੋਈ ਨਹੀਂ, ਸ਼ੁੱਧ ਹੀ ਸ਼ੁੱਧ ਨੇ, ਖਾਲਸ ਨੇ। ਜਿਵੇਂ ਕਲਗੀ ਧਰਮ ਮਹਾਰਾਜ ਨੇ ਖਾਲਸੇ ਦੀ ਪਰਿਭਾਸ਼ਾ ਦੱਸੀ ਹੈ ਦਸਮ ਗ੍ਰੰਥ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨਾਇਕ ਨਾਨ, ਇੱਕ ਤੋਂ ਬਿਨਾ ਮਨ ਵਿੱਚ ਹੋਰ ਕੋਈ ਦੂਜੇ ਨੂੰ ਲਿਆਉਂਦੇ ਹੀ ਨੇ, ਉਹ ਖਾਲਸੇ ਨੇ, ਉਹ ਨਿਰੋਲ ਨੇ, ਜਾਗਦੀ ਜੋਤ ਦੇ ਪੁਜਾਰੀ ਨੇ, ਮੜੀਆਂ ਮੱਠਾਂ ਨੂੰ ਨਹੀਂ ਮੰਨਦੇ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨਾਇਕ ਨਾਨ, ਅਤੇ ਇਸੇ ਤਰ੍ਹਾਂ ਪੂਰਨ ਜੋ ਜਗ੍ਹਾ ਖਟਮ ਹੈ ਤਬ ਖਾਲਸ ਤਾਹੇ ਨਿਖਾਲਸ ਜਾਣੇ, ਜਾਗਤ ਜੋ ਜਪੈ ਨਿਸ ਬਾਸੁਰ, ਨਿਸ ਅਤੇ ਰਾਤ, ਬਾਸੁਰ ਦਿਨ, ਦਿਨ ਰਾਤ ਉਹਨਾਂ ਦੇ ਅੰਦਰ ਉਹ ਜਾਗਦੀ ਜੋਤ ਜਿਹੜੀ ਹੈ ਉਹਦੇ ਪਾਸ ਕੋਲ ਰਹੇ ਨੇ। ਪੂਰਨ ਪ੍ਰੇਮ ਪ੍ਰਤੀਤ ਸਜਾ ਬ੍ਰਤ ਗੋਰ ਮੜੀ ਮੱਠ ਭੁੱਲ ਨਾ ਮੰਨੇ, ਇਹਨਾਂ ਨੂੰ ਭੁੱਲ ਕੇ ਵੀ ਨਹੀਂ ਮੰਨਦੇ। ਇਉਂ ਜਿਹੜੇ ਨੇ ਭਾਈ ਉਹ ਐਸੇ ਨਿਰੋਲ ਖਾਲਸੇ ਨੇ, ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਵੀ ਆਖਿਆ, ਕਹੋ ਕਹੋ ਕਵੀ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ, ਜਿਹਨਾਂ ਪ੍ਰੇਮਾ ਭਗਤੀ ਕਰਨੀ ਆ ਗਈ ਉਹ ਖਾਲਸੇ ਨੇ, ਐਸੇ ਨਿਰੋਲ ਬਣ ਗਏ ਭਾਈ, ਸ਼ੁੱਧ ਦੇ ਸ਼ੁੱਧ ਨੇ।
ਸ਼ਾਇਰ ਲੱਖ
ਸੱਚ ਸੁਹਾਣੀ ਹੈ, ਅਤੇ ਸੱਚ ਬਣ ਗਏ ਨੇ, ਸੁਹਾਣੀ ਹੈ, ਚੇਤਨ ਰੂਪ ਹੋ ਗਏ ਨੇ, ਆਨੰਦ ਸਰੂਪ ਹੋ ਗਏ ਨੇ। ਹਾਂਜੀ, ਐਸਾ ਗੁਰਮੁਖਾਂ ਦਾ ਨਿਰੋਲ ਪੰਥ ਹੈ ਜੀ।
ਸਾਹਿਰ ਲਖ ਨੰਡੋਲ ਸ਼ਬਦ ਨਿਸ਼ਾਨੀ ਹੈ।
ਸ਼ਾਇਰ ਸ਼ਹਿਰ ਨਾਮ ਸਤਸੰਗ ਕਵੀ ਦਾ ਵੀ ਹੈ, ਸ਼ਾਇਰ ਜਿਹੜੇ ਨੇ ਸਮੁੰਦਰ ਨੂੰ ਵੀ ਕਹਿੰਦੇ ਨੇ, ਪਰ ਇੱਥੇ ਕਵੀਆਂ ਦੇ ਰੂਪ ਵਿੱਚ ਸ਼ਾਇਰ ਲੱਖ ਟੰਡੋਲ।
ਸ਼ਾਇਰ ਲੱਖ ਟੰਡੋਲ,
ਹਾਂ ਕਵੀ ਲੋਕ ਪਾਈ ਲੱਖਾਂ ਹੀ ਢੂੰਡੇ। ਹਾਂਜੀ, ਇਸ ਗੱਲ ਨੂੰ ਕਵੀਆਂ ਨੇ ਵੀ ਜਿਹੜਾ ਜਿਹੜੇ ਲੱਖਾਂ ਲੋਕ ਇੱਦਾਂ ਦੇ ਕਵੀ ਢੂੰਡੀਏ, ਸ਼ਬਦ ਨਿਸ਼ਾਨੀ ਹੈ, ਪਰ ਉਹ ਲੱਖਾਂ ਕਵੀਆਂ ਵਿੱਚੋਂ ਕੋਈ ਬ੍ਰਹਮ ਦੀ ਪਹਿਚਾਣ ਵਾਲਾ ਕੋਈ ਵਿਰਲਾ ਹੀ ਹੈ। ਕਵੀ ਤਾਂ ਬਹੁਤ ਨੇ, ਲੱਖਾਂ ਹੀ ਨੇ ਨਾ। ਕਵੀਆਂ ਬਾਰੇ ਕੁਝ ਕਿਹਾ ਹੈ, ਇਹ ਕਵੀ ਹੈ ਭਾਰਜਾ, ਇਹ ਕਵੀ ਹੈ ਪੋਤ, ਇਹ ਕਵੀ ਹੈ ਮਿੱਤਰ ਬਰ, ਇਹ ਕਵੀ ਅਵਧੋਤ, ਇਹ ਕਵੀ ਨੇ। ਫਿਰ ਹੁਣ ਪੁੱਛਿਆ, ਸਵਾਲ ਕਰਤਾ, ਕੌਣ ਕਵੀ ਹੈ ਭਾਰਜਾ? ਭਾਰਜਾ ਕਵੀ ਕਿਹਨੂੰ ਕਹਿੰਦੇ ਨੇ? ਕੌਣ ਕਵੀ ਹੈ ਪੋਤ? ਪੋਤ ਕਵੀ ਕਿਹਨੂੰ ਕਹਿੰਦੇ ਨੇ? ਕੌਣ ਕਵੀ ਹੈ ਮਿੱਤਰ ਵਰ? ਕੌਣ ਕਵੀ ਅਵਧੂਤ? ਉਹ ਕੌਣ ਨੇ? ਹੁਣ ਉੱਤਰ ਦਿੱਤਾ ਹੈ। ਅਤੇ ਕਾਵਿ ਚਰਾਏ ਭਾਰਜਾ, ਕਿਸੇ ਦੀ ਕੋਈ ਕਵਿਤਾ ਚੋਰੀ ਕਰਦਾ ਉਹ ਭਾਰਜਾ ਕਵੀ ਹੈ। ਕਵਿਤਾ ਕਿਸੇ ਦੀ ਨਾਂ ਆਪਣਾ ਵਿੱਚ ਫਿੱਟ ਕਰ ਲਿਆ, ਉਹ ਚੋਰ ਹੈ ਕਵਿਤਾ ਦਾ, ਉਹਨੂੰ ਕਹਿੰਦੇ ਨੇ ਭਾਰਜਾ ਕਵੀ, ਦੂਜੇ ਦੀ ਕਵਿਤਾ ਚੋਰੀ ਕਰ ਲਈ। ਸੋ ਕਾਵਿ ਚਰਾਏ ਭਾਰਜਾ, ਅਰਥ ਚਰਾਏ ਪੂਤ, ਦੂਜੇ ਦੇ ਅਰਥ ਚੋਰੀ ਕਰਕੇ ਆਪਣੀ ਕਵਿਤਾ 'ਚ ਲਾ ਲੈਣੇ, ਉਹ ਪੂਤ ਕਵੀ ਹੈ। ਅਤੇ ਦ੍ਰਿਸ਼ਟਾਂਤ ਚਰਾਏ ਮਿੱਤਰ ਵਰ, ਜਿਹੜਾ ਕਿਸੇ ਦਾ ਦ੍ਰਿਸ਼ਟਾਂਤ ਚੋਰੀ ਕਰਦਾ ਉਹ ਮਿੱਤਰ ਵਰ ਕਵੀ ਹੈ। ਫਿਰ ਅਵਧੂਤ ਕਿਹੜਾ ਹੋਇਆ? ਸੁੱਤੇ ਰਚੇ ਅਵਧੂਤ, ਜਿਹੜਾ ਸੁੱਤੇ ਹੀ ਰਚੀ ਜਾਵੇ ਭਾਈ, ਅੰਦਰੋਂ ਹੀ ਨਦੀ ਦੇ ਪ੍ਰਵਾਹ ਵਾਂਗੂ ਕਾਵਿ ਚੱਲੇ, ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਲਿਖਾਇਆ ਨਾ, ਅਤੇ ਬਸ ਸਮਾਧੀ ਲਾ ਲੈਂਦੇ ਅਤੇ ਬੋਲਦੇ ਚਲੇ ਜਾਂਦੇ, ਅੱਠ ਅੱਠ ਨੌ ਨੌ ਦਸ ਦਸ ਲਿਖਾਰੀ ਲਾਏ ਹੁੰਦੇ, ਲਿਖੀ ਜਾਂਦੇ, ਉਹ ਨਦੀ ਦੇ ਪ੍ਰਵਾਹ ਵਾਂਗੂ ਕਾਵਿ ਚੱਲਦੀ। ਸੋ ਕਿੰਨਾ ਵੱਡਾ ਥਾਂ ਸਮੁੰਦਰ ਸੂਰਜ ਪ੍ਰਕਾਸ਼ ਗ੍ਰੰਥ ਦਾ, ਗੁਰੂ ਸਾਹਿਬ ਦੇ ਇਤਿਹਾਸ ਦਾ, ਉਹ ਸਭ ਅਵਧੂਤ ਕਵੀ ਨੇ ਲਿਖ ਦਿੱਤਾ, ਉਹਨੂੰ ਕਹਿੰਦੇ ਅਵਧੂਤ ਕਵੀ। ਸੋ ਸ਼ਾਇਰ ਲੱਖ ਟੰਡੋਲ, ਲੱਖਾਂ ਹੀ ਕਵੀ ਢੂੰਡੀਏ ਨੇ, ਪਰ ਸ਼ਬਦ ਨਿਸ਼ਾਨੀ ਹੈ, ਸ਼ਬਦ ਦੀ ਪਹਿਚਾਣ ਵਾਲਾ, ਸ਼ਬਦ ਦੀ ਨਿਸ਼ਾਨੀ ਵਾਲਾ ਹੁੰਦਾ ਕੋਈ ਵਿਰਲਾ ਅਵਧੂਤ ਕੋਈ ਕਵੀ, ਸਾਰੇ ਨਹੀਂ ਹੁੰਦੇ।
ਚਰਨ ਕਵਲ ਰਜ ਕੋਲ,
ਪਰ ਜਿਨ੍ਹਾਂ ਨੇ ਢੂੰਡ ਲਿਆ ਨਾ ਉਸ ਕਵੀ ਨੇ ਲੱਖਾਂ ਸ਼ਾਇਰਾਂ ਵਿੱਚੋਂ ਸ਼ਬਦ ਦੀ ਨਿਸ਼ਾਨੀ ਵਾਲੇ ਜਿਹੜੇ ਹੋ ਗਏ, ਉਹੀ ਫਿਰ ਭਾਈ ਰੱਬੀ ਕਵੀ ਕਹੇ ਜਾਂਦੇ ਨੇ। ਦੇਖੋ ਨਾ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਗੁਰੂ ਸਾਹਿਬਾਂ ਨੇ ਕੀਤੀ ਹੈ, ਸਾਰੇ ਗੁਰੂਆਂ ਨੇ, ਮਹਾਰਾਜ ਜੀ ਕਹਿੰਦੇ ਮਰਦਾਨਿਆ ਰਵਾਬ ਚੱਕ, ਬਾਣੀ ਆਈ ਹੈ। ਸੋ ਰੱਬੀ ਕਵੀ ਥੇ ਨਾ, ਇਲਹਾਮ ਉਤਰਦਾ ਸੀ, ਇਲਾਹੀ ਬਾਣੀ ਆਉਂਦੀ ਸੀ, ਤੁਰਕੀ ਬਾਣੀ ਆਈ ਤਿੰਨ ਸਗਲੀ ਚ ਧੁਰੋਂ ਆਉਂਦੀ ਸੀ, ਇਸ ਕਰਕੇ ਇਲਾਹੀ ਕਵੀ ਨੇ, ਸੰਸਾਰੀ ਕਵੀ ਨੇ ਮੰਨੇ ਜਾਂਦੇ, ਇਹ ਉਹਨਾਂ ਦੀ ਨਿਸ਼ਾਨੀ ਹੈ। ਧੁਰੋਂ ਆਉਂਦੀ ਸੀ ਬਾਣੀ, ਕਿੰਨੇ ਪ੍ਰਕਾਰ ਦੇ ਛੰਦ ਆਪ ਆਈ ਗਏ, ਕਿੰਨੇ ਪ੍ਰਕਾਰ ਦੇ ਅਲੰਕਾਰ ਆ ਗਏ ਵਿੱਚੇ। ਹਾਂਜੀ,
ਚਰਨ ਕਵਲ ਰਜ ਕੋਲ ਅੰਮ੍ਰਿਤ ਬਾਣੀ ਹੈ।
ਹਾਂਜੀ, ਚਰਨ ਕਮਲ ਰਜ ਕੋਲ,
ਕੋਲ
ਕੇ ਜੀ ਰਾਜ ਹੋ ਗਈ ਧੂੜੀ, ਉਹਨਾਂ ਚਰਨਾ ਕਮਲਾਂ ਦੀ ਧੂੜੀ ਘੋਲ ਕੇ ਜਿਹੜੀ ਘੋਲ ਬਣ ਗਿਆ, ਕੀ ਹੋ ਗਿਆ? ਉਹ ਅੰਮ੍ਰਿਤ ਬਾਣੀ ਹੈ, ਬਾਣੀਆਂ ਵਰਗੀ, ਅੰਮ੍ਰਿਤ ਵਰਗਾ ਹੋ ਗਿਆ ਘੋਲ, ਉਹਨੂੰ ਧੂੜੀ ਨਾ ਕਹੀਏ, ਅੰਮ੍ਰਿਤ ਘੋਲ ਹੈ ਉਹ। ਫਿਰ ਪੀਣਾ, ਪੀ ਲਈਏ ਜੀ,
ਗੁਰਮੁਖ ਪੀਤਾ ਰਜ,
ਕਿਹਨਾਂ ਨੇ ਪੀਤਾ? ਰੱਜ ਕੇ ਗੁਰਮੁਖਾਂ ਨੇ ਪੀ ਲਿਆ, ਉਹਨੂੰ ਅੰਮ੍ਰਿਤ ਅੰਮ੍ਰਿਤ ਜਾਣ ਲਿਆ, ਧੂੜੀ ਦਾ ਘੋਲ ਨਹੀਂ ਜਾਣਿਆ, ਕਹਿੰਦੇ ਅੰਮ੍ਰਿਤ ਪੀ ਲਿਆ ਰੱਜ ਕੇ। ਜਿਵੇਂ ਸਤਿਗੁਰਾਂ ਨੇ ਫਿਰ ਇਹਨੂੰ ਭਾਈ ਜਿਹੜਾ ਸੀ ਖੰਡੇ ਵਾਟੇ ਵਿੱਚ ਬਦਲ ਦਿੱਤਾ, ਅਤੇ ਜਗਿਆਸੂ ਫਿਰ ਪੰਜ ਪੈਰਾਂ ਕੋਲ ਆ ਕੇ ਉਹਨੂੰ ਪੀਂਦੇ ਨੇ ਰੱਜ ਕੇ। ਜਿਹਨੇ ਪੀ ਲਿਆ ਫਿਰ ਪੜ੍ਹੋ,
ਅਕਥ ਜਾਣੀ ਕਹਾਣੀ ਹੈ,
ਅਕਥ ਕਹਾਣੀ ਹੋ ਗਈ ਜਿਹਨੇ ਪੀ ਲਿਆ ਇਹ, ਉਹ ਘੋਲ ਵੀ ਭਾਈ ਇਕੱਥ ਹੈ, ਜਿਹਨੇ ਪੀ ਲਿਆ ਉਹਨਾਂ ਦੀ ਕਹਾਣੀ ਵੀ ਇਕੱਥ ਹੈ, ਇਕੱਥ ਰੂਪ ਹੋ ਗਏ, ਉਹ ਵੀ ਕਥਨ ਤੋਂ ਬਾਹਰ ਹੋ ਗਏ ਜਿਹੜੇ ਪੀ ਬੈਠੇ।
ਕਾਦਰ ਨੌ ਕੁਰਬਾਨ ਕੀਮਨਾ ਜਾਣੀਏ,
ਕਾਦਰ ਨੌ ਕੁਰਬਾਨ,
ਕਾਦਰ ਨੌ ਕੁਰਬਾਨ,
ਭਲੇ ਹਾਰੇ ਜਾਈਏ ਉਹ ਕਾਦਰ ਤੋਂ ਜਿਹਨੇ ਕੁਦਰਤ ਬਣਾਈ, ਕੀਮਨਾ ਜਾਣੀਏ, ਕੀਮਤ ਨਹੀਂ ਜਾਣੀ ਜਾਂਦੀ ਨਾ ਕਾਦਰ ਦੀ ਨਾ ਕੁਦਰਤ ਦੀ।
ਕੇਵਟ ਵੱਡਾ ਹਾਨ ਆਖ ਵਖਾਣੀਐ।
ਹਾਨ ਹੋ ਗਿਆ ਜੀ ਉਹਦੇ ਹਾਣੀ, ਉਹਦਾ ਹਾਣੀ ਕੋਈ ਹੈ ਬਾਈ, ਜਾਂ ਹਾਨ ਨਾਮ ਉਮਰ ਦਾ ਵੀ ਹੁੰਦਾ। ਕਿੱਡੀ ਕੁ ਵੱਡੀ ਉਹਦੀ ਹਾਨ ਹੈ, ਉਹਦੀ ਉਮਰ ਕਿੱਡੀ ਕੁ ਹੈ? ਉਮਰ ਤਾਂ ਹੋਵੇ ਉਹਦੇ ਜਨਮ ਲਿਆ ਹੋਵੇ, ਉਹ ਤਾਂ ਜਨਮ ਹੈ, ਅਜੋਨੀ ਹੈ, ਅਜੋਨੀ ਅਤੇ ਸਹਿਬ ਭੰਗ ਸੁੱਤੇ ਪ੍ਰਕਾਸ਼ ਹੈ। ਸੋ ਕੇਵਟ ਕੌਣ ਕੋਈ ਦੱਸੇਗਾ ਉਹਦੀ ਉਮਰ? ਅਤੇ ਆਖ ਵਖਾਣੀ ਹੈ, ਆਖ ਕੇ ਕੋਈ ਕਥਨ ਕਰੇ, ਕੇਵਟ ਵੱਡਾ ਡੀਠਾ ਹੋਏ ਹੁੰਦਾ ਹੈ।
ਕੇਵਟ ਆਖਾ ਤਾਨ ਮਾਨ ਨਮਾਨੀਏ,
ਉਹਦਾ ਤਾਨ ਕਿੱਡਾ ਕੋਈ ਆਖੀਏ? ਗਾਵੇ ਕੋ ਤਾਨ ਹੋਵੇ ਕਿਸੇ ਤਾਨ, ਜੇ ਉੱਡਾ ਕਿਸੇ ਕੁਛ ਬਲ ਹੋਵੇ ਤਾਂ ਗਾਵੇ। ਸੋ ਉਹਦੇ ਤਾਨ ਨੂੰ ਬਲ ਨੂੰ ਕਿੱਡਾ ਕੋਈ ਦੱਸਿਆ ਜਾ ਸਕਦਾ? ਰੱਬ ਦਾ ਤਾਨ ਕਿੱਡਾ ਕੁ ਹੈ, ਬਲ ਕਿੱਡਾ ਕੁ ਹੈ? ਮਾਨ ਨਿਮਾਣੀ ਹੈ, ਹਾਂ ਉਹ ਨਿਮਾਣਿਆਂ ਦਾ ਮਾਣ ਹੈ, ਹਾਂਜੀ ਨਿਤਾਣਿਆਂ ਦਾ ਦਾਨ ਹੈ।
ਲੱਖ ਜਿਮੀ ਅਸਮਾਨ ਤਿਲ ਨਾ ਤੁਲਾਣੀਏ,
ਉਹਦੇ ਮੁਕਾਬਲੇ ਲੱਖਾਂ ਹੀ ਭਾਈ ਜਮੀ, ਲੱਖਾਂ ਹੀ ਸਮਾਨ, ਉਹਦੇ ਇੱਕ ਤਿਲ ਦੇ ਬਰਾਬਰ ਨਹੀਂ ਤੁਲਦੇ ਵਾਹਿਗੁਰੂ ਦੇ।
ਕੁਦਰਤ ਲੱਖ ਜਹਾਨ ਹੋਏ ਹੈਰਾਨੀਆਂ,
ਹੈਰਾਨੀਆਂ
ਹੈਰਾਨੀਆਂ,
ਪੜ੍ਹੋ ਸਾਰਾ ਪੰਥ।
ਲੱਖ ਜਹਾਨ ਹੋਏ
ਹੈਰਾਨੀਆਂ, ਉਹ ਕੁਦਰਤ ਤੋਂ ਅਤੇ ਲੱਖ ਜਿਹੜਾ ਲੱਖਾਂ ਹੀ ਜਹਾਨ ਹੈ ਉਹਦੀ ਕੁਦਰਤ ਦੇ ਵਿੱਚ ਹੋਏ ਹੈਰਾਨੀ ਹੈ, ਵੇਖ ਕੇ ਹੈਰਾਨ ਹੋ ਜਾਂਦਾ। ਕਿੰਨਾ ਸੰਸਾਰ ਹੈ, ਕਿੰਨੇ ਜੀਅ ਨੇ, ਕਿੰਨੇ ਜੰਤ ਨੇ, ਬਈ ਬਸ ਹੈਰਾਨ ਹੀ ਹੋ ਜਾਂਦਾ। ਉਹ ਕੁਛ ਕਿਹਾ ਹੀ ਨਹੀਂ ਜਾ ਸਕਦਾ, ਹੈਰਾਨ ਤਾਂ ਪਰੇ ਕੋਈ ਵਿਆਖਿਆ ਹੀ ਨਹੀਂ, ਆਚਾਰਜ ਰੂਪ ਹੈ। ਹਾਂਜੀ
ਸੁਲਤਾਨਾ ਸੁਲਤਾਨ ਹੁਕਮ ਨੀਸਾਣੀਆਂ,
ਠੀਕ ਹੈ ਉਹ ਬਹੁਤਾਂ ਬਾਦਸ਼ਾਹ ਦਾ ਬਾਦਸ਼ਾਹ, ਸੁਲਤਾਨਾਂ ਦਾ ਵੀ ਸੁਲਤਾਨ, ਸੋ ਇਹਨਾਂ ਦੀ ਬਾਦਸ਼ਾਹ ਹੀ ਦੇਣ ਵਾਲਾ ਹੈ। ਹੁਕਮ ਨੀਸਾਣੀ ਹੈ, ਨਿਸ਼ਾਨਾ ਪ੍ਰਗਟ, ਉਹਦਾ ਹੁਕਮ ਪ੍ਰਗਟ ਚੱਲ ਰਿਹਾ ਸਾਰਿਆਂ 'ਤੇ। ਹਾਂਜੀ
ਲੱਖ ਸੈਰ
ਸਾਇਰ,
ਲੱਖ ਸੈਰ ਨਿਸ਼ਾਨ,
ਨੈਸਾਨ
ਨੈਸਾਨ,
ਬੂੰਦ
ਬੂੰਦ ਸਮਾਣੀਆਂ,
ਪੜ੍ਹੋ ਸਾਰੇ ਇੱਥੇ। ਸੈਰ ਦਾ ਤਾਂ ਸਮੁੰਦਰ, ਨੈਸਾਨ ਹੋ ਗਿਆ ਨਦੀਆਂ, ਲੱਖਾਂ ਹੀ ਸਮੁੰਦਰ, ਲੱਖਾਂ ਹੀ ਨਦੀਆਂ, ਉਸ ਵਾਹਿਗੁਰੂ ਦੀ ਬੂੰਦ ਉਹਦੇ ਸਾਹਮਣੇ ਇੱਕ ਬੂੰਦ ਸਮਾਣੇ ਨੇ।
ਕੂੜ ਅਖਾਣ ਵਖਾਣ ਅਖੱਤ ਕਹਾਣੀਆਂ,
ਕੂੜ ਅਖਾਣ ਵਖਾਣ, ਜਿਹੜੇ ਕਹਿਣਗੇ ਵੀ ਅਸੀਂ ਆਪਣੇ ਅਖਾਣਾਂ ਦੁਆਰਾ ਉਹਦਾ ਵਖਿਆਣ ਕਰ ਦਾਂਗੇ, ਗੱਲ ਕੂੜੀ ਹੈ, ਕਹਿ ਨਹੀਂ ਕੁਛ ਸਕਦਾ। ਜੇ ਕੋ ਅੱਖ ਹੈ ਬੋਲ ਵਿਗਾੜ, ਜੇ ਕੋਈ ਕਹਿਣ ਦਾ ਯਤਨ ਕਰਦਾ ਮਾਰੇ ਕਹਿੰਦੇ ਉਹਦਾ ਨਾਂ ਬੋਲ ਵਿਗਾੜ ਹੈ, ਬਟ ਬੋਲ ਹੈ, ਕਿਹਾ ਨਹੀਂ ਜਾ ਸਕਦਾ। ਫਿਰ ਉਹ ਲਿਖਿਆ ਕੀ ਜਾਊਗਾ? ਤਾਂ ਲਿਖੀ ਹੈ ਸਿਰ ਗਾਵਾਰ ਆ, ਗਾਵਾਰ ਸਿਰ ਦਾ ਅਰਥ ਹੈ ਸ਼੍ਰੋਮਣੀ, ਗਾਵਾਰ ਦਾ ਅਰਥ ਹੈ ਮੂਰਖ, ਉਹਨੂੰ ਤਾਂ ਸ਼੍ਰੋਮਣੀ ਮੂਰਖਾਂ ਦਾ ਮੂਰਖ ਜਿਹੜਾ ਪਈ ਲਿਖਿਆ ਜਾਂਦਾ, ਇਸ ਕਰਕੇ ਕੋਈ ਕਥਨ ਨਹੀਂ ਕਰ ਸਕਦਾ, ਕਥ ਹੈ ਉਹਦਾ ਕਥਨ। ਹਾਂਜੀ
ਚੱਲਣ ਹੁਕਮ ਰਜਾਏ ਗੁਰਮੁਖ ਜਾਣਿਆ,
ਠੀਕ ਗੁਰਮੁਖਾਂ ਨੇ ਜਾਣਿਆ ਕਿ ਉਹਦੀ ਰਜਾ ਵਿੱਚ ਚੱਲਣਾ, ਉਹਦੀ ਆਗਿਆ ਵਿੱਚ ਚੱਲਣਾ। ਹਾਂਜੀ ਪੜ੍ਹੋ ਜੀ।
ਗੁਰਮੁਖ ਪੰਥ ਚਲਾਏ ਚੱਲਣ ਭਾਣਿਆ,
ਜਿਹੜਾ ਗੁਰਮੁਖਾਂ ਨੇ ਪੰਥ ਤੋਰਿਆ ਨਾ, ਗੁਰਮੁਖ ਪੰਥ ਚੱਲਿਆ ਹੈ ਵਾਹਿਗੁਰੂ ਦੇ ਭਾਣੇ ਵਿੱਚ ਪਾਈ ਚੱਲਣਾ ਹੈ, ਇਸ ਕਰਕੇ ਉਹ ਸ੍ਰੇਸ਼ਟ ਪੰਥ ਹੈ, ਸਾਰਿਆਂ 'ਚੋਂ ਉੱਤਮ ਪੰਥ ਹੈ, ਗੁਰਮੁਖਾਂ ਦੇ ਭਾਣੇ ਅੰਦਰ ਚੱਲਣ ਦਾ ਹੀ ਪੰਥ ਤੋਰਿਆ ਹੋਇਆ ਹੈ। ਹਾਂਜੀ
ਸਦਕ ਸਬੂਰੀ ਪਾਏ ਕਰ ਸ਼ੁਕਰਾਣਿਆ,
ਫਿਰ ਜਿਹੜੇ ਭਾਣੇ ਚੱਲਦੇ ਨੇ ਉਹ ਭਾਈ ਸਿਦਕੀ ਸਿੱਖ ਨੇ, ਆਪਣੇ ਸਿਦਕ ਤੋਂ ਡੋਲਦੇ ਨੇ, ਸਿਦਕ ਨਿਭਾ ਜਾਂਦੇ ਨੇ, ਤਾਂ ਹੀ ਤਾਂ ਰੋਜ਼ ਸਿੱਖ ਦੀ ਅਰਦਾਸ ਹੈ ਸੱਚੇ ਪਾਤਸ਼ਾਹ ਸਿੱਖੀ ਸਿਦਕ ਅਤੇ ਸਵਾਸਾਂ ਦੇ ਨਾਲ ਨਿਭ ਜਾਵੇ, ਕੇਸਾਂ ਸਵਾਸਾਂ ਨਾਲ ਨਿਭ ਜਾਵੇ, ਕਿਉਂ ਭਾਈ ਸਿਦਕੀ ਨੇ ਉਹ ਆਪਣਾ ਸਿਰਕ ਪਰਪੱਕ ਰਹੇ ਨੇ। ਬੀਬੀਆਂ ਨੇ ਸਭਾ ਸਭਾ ਮਨ ਦੇ ਪਿਸ ਨੇ ਪਿਸੇ ਮੀਰ ਮਨੂ ਦੀ ਜੇਲ੍ਹ ਵਿੱਚ, ਬੱਚਿਆਂ ਦੇ ਟੋਟਿਆਂ ਦੇ ਹਾਰ ਗਲਾਂ ਵਿੱਚ ਪਵਾਏ, ਪਰ ਸਿਦਕ ਕਾਇਮ ਰੱਖਿਆ, ਸਿਦਕੋਂ ਨਹੀਂ ਡੋਲੀਆਂ, ਆਂਦਰਾਂ ਕੱਢ ਕੇ ਬੱਚਿਆਂ ਦੇ ਅੰਦਰੋਂ ਭਾਈ ਗਲਾਂ 'ਚ ਪਾ ਦਿੱਤੀਆਂ, ਡੋਲੀਆਂ ਨਹੀਂ ਸਿਦਕ ਤੋਂ, ਭਾਣਾ ਮੰਨਿਆ ਸੱਚੇ ਪਾਤਸ਼ਾਹ, ਇੱਦਾਂ ਹੀ ਭਾਣਾ ਸੀ, ਚੰਗਾ ਹੋਇਆ ਇਹ ਆਂਦਰਾਂ ਮੰਨ ਕੇ ਸਾਡੇ ਗਲਾਂ 'ਚ ਆ ਗਏ ਨੇ, ਕਿਤੇ ਐਸਾ ਨਾ ਹੁੰਦਾ ਕਿਤੇ ਫਿਰ ਕਿਤੇ ਵੱਡੇ ਕਿਤੇ ਧਰਮ 'ਚ ਡੋਲ ਜਾਂਦੇ, ਇਹ ਵੀ ਨਾਲ ਆਪਣੇ ਸ਼ਹਾਦਤਾਂ ਪਾ ਕੇ ਨਾਲ ਇਉਂ ਇਹੋ ਜਿਹਾ ਸਿਦਕ। ਹਾਂ ਫਿਰ ਵੀ ਕਰ ਸ਼ੁਕਰਾਣੇ ਆ, ਰੱਬ ਦਾ ਸ਼ੁਕਰ ਇਹ ਕੀਤਾ।
ਗੁਰਮੁਖ ਲੱਖ ਲਿਖਾਏ ਚੋਜ ਵਡਾਣਿਆ,
ਇਉਂ ਗੁਰਮੁਖਾਂ ਨੇ ਭਾਈ ਭਾਣੇ 'ਚ ਰਹਿ ਕੇ, ਸਬਰ ਵਿੱਚ ਰਹਿ ਕੇ, ਸ਼ੁਕਰ 'ਚ ਰਹਿ ਕੇ ਲੱਖ ਵਾਹਿਗੁਰੂ ਨੂੰ ਜਾਣ ਲਿਆ। ਇਹ ਵੀ ਕੁਦਾ ਭਾਈ ਚੋਜ ਵਡਾਣੇ ਆ, ਅਸ਼ਚਰਜ ਕੌਤਕ ਨੇ ਉਹਨਾਂ ਦੇ ਜਿਹੜੇ ਇੰਨੇ ਸਿਦਕ ਵਾਲੇ, ਇੰਨੇ ਸਬਰ ਵਾਲੇ। ਹਾਂ ਇਹ ਵੀ ਭਾਈ ਗੱਲ ਜਿਹੜੀ ਆ ਅਸ਼ਚਰਜ ਰੂਪ, ਉਹ ਚੋਜ ਬੜੇ ਸਿੱਖਾਂ ਦੇ ਅਸ਼ਚਰਜ ਰੂਪ ਨੇ, ਮਿਲਦੇ ਨਹੀਂ ਕਿਤੋਂ ਇਤਿਹਾਸ ਵਿੱਚ ਹੋਰ ਦੁਨੀਆਂ ਦੇ। ਹਾਂ ਬੋਲੋ ਜੀ।
ਬਾਲ ਸੁਭਾਏ ਆਦਿ ਵਿਖਾਣਿਆ,
ਬਾਲ ਉਹਨਾਂ ਦਾ ਸੁਭਾਅ ਬਾਲਕਾਂ ਜੈਸਾ, ਇਹ ਨਹੀਂ ਕਿਉਂ ਜਾਣਨੇ ਬਾਲਕ, ਬੱਚਾ ਜਿਹੜਾ ਭਾਈ ਸੁਤੰਤਰ ਹੁੰਦਾ ਹੈ, ਕੋਈ ਪਰਵਾਹ ਹੈ ਕਿਸੇ ਦੀ, ਕੋਈ ਤੁਰਿਆ ਸੱਪ ਆ ਗਿਆ ਮੂੰਹ 'ਚੋਂ ਨਹੀਂ ਫੜ ਕੇ ਮੂੰਹ 'ਚ ਪਾ ਲੈਣੇ, ਕੋਈ ਡੱਡੀ ਵਗੈਰਾ ਆ ਗਈ ਫੜ ਕੇ ਮੂੰਹ 'ਚ ਪਾ ਲੈਣੀਆਂ, ਬੇਪਰਵਾਹ ਨੇ, ਜਿੱਥੇ ਦੇਖਿਆ ਆਪਣੀ ਕਿਰਿਆ ਕਰ ਦੇਣੀ ਆ। ਅਤੇ ਇਉਂ ਦੂਜਾ ਨਿਸ਼ਕਪਟ ਹੁੰਦੇ ਨੇ ਬਚਪਨ ਵਿੱਚ, ਉੱਥੇ ਮਾਇਆ ਦੀ ਪ੍ਰਵਿਰਤੀ ਤੋਂ ਪਰੇ ਨੇ, ਨਿਸ਼ਕਪਟ ਨੇ। ਇਸ ਲਈ ਦੂਜਾ ਵੀ ਜਿਵੇਂ ਜਿਵੇਂ ਮਾਤਾ ਪਿਤਾ ਪਾਲਦੇ ਨੇ ਉਹਦੇ ਭਰੈਣ ਹੋ ਕੇ ਰਹਿੰਦੇ ਨੇ। ਇਉਂ ਗੁਰਸਿੱਖ ਜਿਹੜੇ ਬੱਚਿਆਂ ਦੀ ਨਿਆਈ ਭਾਈ ਗੁਰੂ ਭਰੈਣ ਹੋ ਕੇ ਰਹਿੰਦੇ ਨੇ, ਅਤੇ ਪਰਵਾਹ ਨਹੀਂ ਹੋਰ ਕਿਸੇ ਦੀ ਕਰਦੇ, ਅਤੇ ਆਪਣਾ ਜਿਹੜਾ ਹੈ ਸੁਭਾਅ ਉਹਨਾਂ ਦਾ ਇਸ ਤਰ੍ਹਾਂ ਦਾ ਬੱਚਿਆਂ ਵਾਂਗੂ ਨਿਰਮਲ ਨਿਸ਼ਕਪਟ ਸੁਭਾਅ। ਹਾਂ ਮਾਇਆ ਦੀ ਪ੍ਰਵਿਰਤੀ ਨਹੀਂ, ਆਦਿ ਵਿਖਾਣਿਆ, ਇਹ ਆਦਿ ਤੋਂ ਹੀ ਕਥਨ ਕੀਤਾ ਗਿਆ ਬਾਈ, ਜਮਾਂਦਰੂ ਸੁਭਾਅ ਹੈ ਉਹਨਾਂ ਦਾ, ਨਿਰਮਾਣ ਨੇ। ਓਕੇ
ਸਾਧ ਸੰਗਤ ਲਿਵ ਲਾਏ ਸੱਚ ਸੁਹਾਣਿਆ,
ਇਉਂ ਭਾਈ ਗੁਰਮੁਖ ਫਿਰ ਸਾਧ ਸੰਗਤ 'ਚ ਲਿਵ ਲਾ ਕੇ, ਪ੍ਰੀਤ ਉਹਨਾਂ ਦੀ ਐਸੀ ਹੈ, ਲਿਵ ਲਾਉਂਦੇ ਨੇ ਸਾਧ ਸੰਗਤ ਵਿੱਚ, ਆਉਂਦੇ ਨੇ ਪ੍ਰੀਤ ਕਰਦੇ ਨੇ ਸਾਧ ਸੰਗਤ ਦੀ, ਲਿਵ ਲਾਉਂਦੇ ਨੇ ਉੱਥੇ ਆ ਕੇ ਸੱਚ ਸੁਹਾਣਿਆ। ਅਤੇ ਫਿਰ ਭਾਈ ਸੱਚ ਰੂਪ ਹੋ ਗਏ, ਚੇਤਨ ਰੂਪ ਹੋ ਗਏ, ਸੁਹਾਣਿਆ ਸ਼ੋਭਾ ਵਾਲੇ ਹੋ ਗਏ, ਆਨੰਦ ਸਰੂਪ ਹੋ ਗਏ। ਜਾਂ ਚੰਗਾ ਲੱਗਦਾ ਫਿਰ ਉਹਨਾਂ ਨੂੰ ਸੱਚ। ਅੱਗੇ ਜੀ ਪੜ੍ਹੋ ਭਾਈ।
ਜੀਵਨ ਮੁਕਤ ਕਰਾਏ ਸ਼ਬਦ ਸਿੰਜਾਣਿਆ,
ਹਾਂ ਜੀਵਨ ਮੁਕਤ ਹੋ ਜਾਂਦੇ ਨੇ ਜੀ ਸ਼ਬਦ ਸਿੰਜਾਣਿਆ, ਸ਼ਬਦ ਦਾ ਹੁਣ ਇੱਥੇ ਬ੍ਰਹਮ ਹੈ, ਜੀਵਨ ਮੁਕਤ ਹੋ ਕੇ ਬ੍ਰਹਮ ਨੂੰ ਸਿੰਜਾਣ ਵਾਲੇ ਹੋ ਗਏ, ਬ੍ਰਹਮ ਦੀ ਪਹਿਚਾਣ ਵਾਲੇ ਹੋ ਗਏ, ਪ੍ਰਭੂ ਨੂੰ ਪਹਿਚਾਣ ਲਿਆ।
ਗੁਰਮੁਖ ਆਪ ਗਵਾਏ ਆਪ ਪਛਾਣਿਆ,
ਕਿਉਂ ਗੁਰਮੁਖਾਂ ਨੇ ਭਾਈ ਆਪਾ ਭਾਵ ਗਵਾਇਆ, ਆਪਾ ਭਾਵ ਗਵਾ ਕੇ ਆਪਣੇ ਆਪੇ ਦੀ ਪਹਿਚਾਣ ਕਰ ਲਈ।
ਮੈਂ ਫੜਾ ਦਿੰਦੀ
ਭਾਈ। ਅਵਗਤ ਗਤ ਅਸਗਾ ਆਖ ਵਖਾਣੀ ਹੈ,
ਹਾਂ ਉਹ ਵਾਹਿਗੁਰੂ ਅਵਗਤ ਹੈ, ਅਵਗਤ ਗਤ ਹੋ ਗਿਆ ਨਾਸ, ਅਤੇ ਅਵ ਨਾਸ਼ ਤੋਂ ਰਹਿਤ ਹੈ, ਅਵਨਾਸ਼ੀ ਸਰੂਪ ਹੈ ਅਵਗਤ ਦੇ ਅਰਥ ਨੇ। ਜਾਂ ਅਵ ਕਠਨ ਗਤ ਪ੍ਰਾਪਤੀ, ਜਿਹਦੀ ਪ੍ਰਾਪਤੀ ਕਠਨ ਹੋਵੇ ਉਹਨੂੰ ਕਹਿੰਦੇ ਨੇ ਅਵਗਤ, ਇਹ ਅਵਗਤ ਦੇ ਅਰਥ। ਜਾਂ ਉਹ ਗਤ ਨਾਸ਼ ਤੋਂ ਰਹਿਤ ਅਵਨਾਸ਼ੀ ਸਰੂਪ ਹੈ, ਫਿਰ ਐਸੀ ਉਹਦੀ ਪਾਈ ਗਤੀ ਹੈ, ਐਸੀ ਉਹਦੀ ਰੀਤ ਹੈ, ਅਸਗਾਹ ਬੜਾ ਡੂੰਘਾ ਹੈ, ਆਖ ਵਖਾਣੀ ਹੈ, ਇਹੋ ਹੀ ਪਾਈ ਆਖੀਂਦੀ ਹੈ, ਇਹ ਅਵਗਤ ਹੈ।
ਗਹਿਰ ਗੰਭੀਰ ਅਥਾ ਹੱਥ ਨਾ ਆਣੀ ਹੈ,
ਉਹ ਗਹਿਰ ਭਾਈ ਨਿਰਹਿਲ ਹੈ, ਗੰਭੀਰ ਡੂੰਘਾ ਹੈ, ਅਥਾਹ ਹੱਥ ਨਾ ਆਣੀ ਹੈ, ਹੱਥ ਨਹੀਂ ਆਉਂਦਾ, ਹੱਥ 'ਚ ਨਹੀਂ ਆਇਆ ਜਾ ਸਕਦਾ।
ਬੂੰਦ ਲੱਖ ਪਰਵਾਹ ਹੁੱਲੜ ਵਾਣੀ ਹੈ,
ਉਹ ਇੱਕ ਬੂੰਦ ਤੋਂ ਭਾਈ ਲੱਖਾਂ ਪਰਵਾਹ ਰੂਪ ਹੋ ਕੇ, ਹੁੱਲੜ ਹੁੰਦਾ ਹੜ ਰੂਪ ਹੋ ਕੇ, ਮਹਾਨਦ ਬਣ ਗਿਆ, ਮਹਾਸਮੁੰਦਰ, ਮਹਾ ਹਿੰਦ ਮਹਾਸਾਗਰ ਜਿਵੇਂ ਕਹਿ ਦਿੰਦੇ ਹਾਂ, ਮਹਾਨਦ ਬਣ ਜਾਂਦੇ ਨੇ ਇੱਕ ਬੂੰਦ ਤੋਂ।
ਗੁਰਮੁਖ ਸਿਫਤ ਸਲਾਹ ਅਕਤ ਕਹਾਣੀ ਹੈ,
ਗੁਰਮੁਖ ਫਿਰ ਜਿਹੜੇ ਨੇ ਭਾਈ, ਗੁਰਮੁਖਾਂ ਦੀ ਸਿਫਤ, ਗੁਰਮੁਖਾਂ ਦੀ ਸਲਾਘਾ ਵੀ ਕਰਨੀ ਜਿਹੜੀ ਹੈ ਉਹ ਵੀ ਕਥ ਹੈ, ਉਹ ਵੀ ਕਥਨ ਨਹੀਂ ਆਉਂਦੀ, ਗੁਰਮੁਖਾਂ ਦੀ ਕਥਾ ਜਿਹੜੀ ਹੈ, ਸਿਫਤ ਸਲਾਹ ਉਹਨਾਂ ਦੀ ਕਰਨੀ ਇਕੱਥ ਹੈ, ਬਹੁਤੀ ਨਹੀਂ ਹੋ ਸਕਦੀ।
ਪਾਰਾ ਵਾਰ ਨਾ ਰਾਹ,
ਰਾਹ
ਬੇਅੰਤ ਸੁਹਾਣੀ ਹੈ,
ਉਹਦੇ ਰਾਹ ਦਾ ਭਾਈ ਕੋਈ ਪਾਰਾ ਵਾਰ ਨਹੀਂ, ਬੇਅੰਤ ਹੈ ਉਹ, ਸੁਹਾਣੀ ਹੈ, ਚੇਤਨ ਰੂਪ ਹੈ, ਸੁਹਾਣੀਆਂ ਸੋਭਾ ਵਾਲਾ ਹੈ, ਆਨੰਦ ਰੂਪ ਹੈ, ਸਤਿ ਸੁਹਾਣ ਸਦਾ ਮਨ ਚਾਓ ਹੈ।
ਲੋ ਬਾਲੀ ਦਰਗਾਹ ਨਾ ਆਵਣ ਜਾਣੀ ਹੈ,
ਜ਼ਿਆਦਾ ਲੋ ਬਾਲੀ ਕੀ ਹਾਂ ਬੇਪਰਵਾਹ ਇਹ ਨਹੀਂ ਬੋਲਦੇ, ਲੋ ਬਾਲੀ ਦੀ ਦਰਗਾਹ ਜਿਹੜੀ ਦਰਗਾਹ ਹੈ ਨਾ ਪਰਮੇਸ਼ਰ ਦੀ ਨਾ ਆਵਣ ਜਾਣੀ ਹੈ, ਉਹ 'ਚ ਨਾ ਆਉਂਦੇ ਨੇ ਨਾ ਜਾਂਦੇ ਨੇ, ਉਹਨਾਂ ਰਸਤਾ ਹੀ ਹੋਰ ਹੈ।
ਵੱਡਾ ਬੇਪਰਵਾਹ ਤਾਣ ਨਿਤਾਣੀ ਹੈ,
ਉਹ ਵੱਡਾ ਬੇਪਰਵਾਹ ਹੈ ਭਾਈ, ਨਿਤਾਣਿਆਂ ਨੂੰ ਤਾਣ ਦੇ ਦਿੰਦਾ ਹੈ ਸਾਹਿਬ, ਨਿਤਾਣਿਆਂ ਕਾ ਤਾਣ ਹੈ, ਆਏ ਨਾ ਜਾਵੇ ਥਿਰ ਸਦਾ, ਸੋ ਐਸਾ ਹੈ ਉਹ ਗੁਰਸਾਹਿਬ ਦੀ ਨਿਗਮਾਨ। ਸੋ ਤਾਣ ਦੇਖੋ ਭਾਈ ਬਚਿੱਤਰ ਸਿੰਘ ਬਹੁਤ ਛੋਟੇ ਕੱਦ ਦਾ ਸੀ, ਕਲਗੀਧਰ ਮਹਾਰਾਜ ਜੀ ਕਹਿੰਦੇ ਆ ਜਿਹੜਾ ਸੀ ਪਹਾੜੀ ਰਾਜਿਆਂ ਨੇ ਮਸਤ ਹਾਥੀ ਛੱਡਿਆ, ਬਚਿੱਤਰ ਸਿੰਘ ਹੋ ਤਿਆਰ ਯੁੱਧ ਕਰਨੇ ਦੇ ਨਾਲ ਤੂੰ, ਮਹਾਰਾਜ ਮਸਤ ਹਾਥੀ ਆ ਰਿਹਾ ਹੈ, ਲੋਹੇ ਦੀਆਂ ਤਵੀਆਂ ਮੂਹਰੇ ਵਧੀਆਂ ਨੇ, ਅਤੇ ਇਹਨੇ ਦੇ ਜਿਹੜੇ ਨੇ ਕਿਲੇ ਦੇ ਦਰਵਾਜ਼ੇ ਭੰਨਣ ਵਾਸਤੇ ਆ ਰਿਹਾ, ਅਤੇ ਮੈਂ ਛੋਟੇ ਜਿਹੇ ਕੱਦ ਦਾ ਅਤੇ ਉਹ ਕਿੱਡਾ ਵੱਡਾ ਹਾਥੀ, ਇਹਦੇ ਨਾਲ ਪੜ੍ਹਾਉਣ ਲੱਗਿਓ ਮੈਨੂੰ। ਮਹਾਰਾਜ ਕਹਿੰਦੇ ਨਹੀਂ ਭਾਈ ਤੂੰ ਸਾਡਾ ਹਾਥੀ ਹੈ, ਹੋ ਤਿਆਰ, ਚੰਗਾ ਮਾਰ ਫਿਰ ਦਿਓ ਥਾਪੜਾ। ਸਾਧੂ ਨੇ ਜਦੋਂ ਭਾਈ ਥਾ ਬਖਸ਼ਿਸ਼ਾਂ ਹੋਈਆਂ ਅਤੇ ਚੜ੍ਹੇ ਆਪਣੇ ਘੋੜੇ 'ਤੇ, ਰੱਖਿਆ ਰਕਾਬ ਵਿੱਚ ਪੈਰ, ਅਤੇ ਲਈ ਨਾਗਣੀ ਵਰਸੀ, ਮਾ ਜਦੋਂ ਆ ਸਾਹਮਣੇ ਹਾਥੀ ਚੀਕਦਾ ਆਇਆ ਅਤੇ ਰਕਾਬਾਂ ਵਿੱਚ ਪੈਰ ਗੱਡ ਕੇ ਜਦੋਂ ਨਾਗਣੀ ਦਾ ਵਾਰ ਕੀਤਾ ਨਾ, ਹਾਥੀ ਚਿੰਗਾਰਾ ਮਾਰਦਾ ਜਿਹੜਾ ਸੀ ਦੁਸ਼ਮਣਾਂ ਵੱਲ ਨੂੰ, ਜਿਹੜਾ ਸੀ ਲਤਾੜਦਾ ਹੋਇਆ, ਜਿਹੜਾ ਸੀ ਭੱਜ ਨੱਠਿਆ, ਇਉਂ ਬਾਲ ਬਖਸ਼ ਨੇ ਮਹਾਰਾਜ ਜੀ ਜਿਹੜੇ ਨਿਤਾਣੇ ਹੁੰਦੇ ਨੇ। ਅਤੇ ਇਵੇਂ ਹੀ ਇਤਿਹਾਸ ਦੀ ਕਥਾ ਹੁੰਦੀ ਹੈ ਸੱਤਵੇਂ ਪਾਤਸ਼ਾਹ ਦੇ ਵੇਲੇ, ਜਿਹੜਾ ਸੀ ਕਾਲੇ ਦੇ ਨਾਲ, ਕਾਲਾ ਜਿਹੜਾ ਸੀ ਨਾ, ਮਹਾਰਾਜ ਗੁਰੂ ਹਰਿਆ ਸਾਹਿਬ ਜੀ ਕਹਿਣ ਲੱਗੇ ਕਾਲਿਆ ਤੇਰਾ ਯੁੱਧ ਜੈਦ ਪੁਰਾਣੇ ਨਾ ਕਰਾਉਣਾ। ਮਹਾਰਾਜ ਜੀ ਜੈਦ ਪੁਰਾਣੀ ਤਾਂ ਬਹੁਤ ਵੱਡੀ ਧਾਂਗ ਹੈ, ਅਤੇ ਉਹਦੇ ਮੁੜ ਦਾ ਕੋਈ ਹੱਲ ਨਹੀਂ ਸਕਿਆ ਅਜੇ ਤੱਕ। ਸਾਧੂ ਕਹਿੰਦੇ ਨਹੀਂ ਕਾਲਿਆ ਉਹਦਾ ਯੁੱਧ ਕਰਨਾ, ਚੰਗਾ ਮਹਾਰਾਜ ਤੁਸੀਂ ਬਲ ਬਖਸ਼ੋ ਤਾਂ ਹੋ ਜਾਏਗਾ। ਅਤੇ ਲਓ ਜੀ ਉੱਧਰ ਜੈਦ ਪੁਰਾਣੇ ਨੂੰ ਆਖ ਦਿੱਤਾ ਕਿ ਸਾਡਾ ਸਿੱਖ ਜਿਹੜਾ ਹੈ ਕਾਲਾ ਤੇ ਨਾਲ ਯੁੱਧ ਕਰੇਗਾ, ਹੰਕਾਰ ਸੀ ਆਪਣੇ ਬਲ ਦਾ, ਆਖਣ ਲੱਗਾ ਉਹ ਜਿਹੜਾ ਇਹ ਕਾਲਾ ਵਾ ਇਹਦੇ ਨਾਲ ਮੇਰਾ ਯੁੱਧ ਕਰਾਉਣ ਲੱਗੇ ਮੇਰੀ ਬੇਇੱਜ਼ਤੀ ਹੈ, ਇਹੋ ਜਿਹੇ ਕਮਜ਼ੋਰ ਜਿਹੇ ਸਿੱਖ ਦੇ ਨਾਲ ਐਵੇਂ ਜਿਹੜਾ ਹੈ ਮਾੜੂ ਜਿਹਾ ਤਾਂ ਹੈਗਾ, ਅਤੇ ਮੇਰੀ ਬਰਸੀ ਮੇਰੇ ਤਾਂ ਵੱਡੇ ਵੱਡੇ ਨਹੀਂ ਖੜ੍ਹੇ, ਇਹਦਾ ਯੁੱਧ ਕਰਨਾ ਮੇਰੀ ਬੇਇੱਜ਼ਤੀ ਹੈ। ਪਰ ਸਾਧੂ ਕਹਿਣ ਲੱਗੇ ਯੁੱਧ ਵਾਸਤੇ ਤਿਆਰ ਹੋ, ਉਹ ਤਾਂ ਪਤਾ ਲੱਗਿਆ ਯੁੱਧ ਹੋਵੇਗਾ। ਲਓ ਜੀ ਤਿਆਰੀ ਹੋਈ ਆ, ਜਦੋਂ ਜੈਦ ਪੁਰਾਣੇ ਨੇ ਵਰਸੀ ਦਾ ਵਾਰ ਕੀਤਾ ਨਾ, ਪਹਿਲਾਂ ਨਿਰਣਾ ਹੋਇਆ ਕਿ ਵਾਰ ਕਾਲਿਆ ਤੂੰ ਕਰਨਾ ਕਿ ਮੈਂ ਕਰਾਂ, ਕਾਲਾ ਕਹਿਣ ਲੱਗਾ ਜੀ ਤੁਸੀਂ ਉਹ ਕਰ ਲਓ ਪਹਿਲਾਂ, ਵਾਰ ਦੇ ਦਿੱਤਾ। ਜਦੋਂ ਜੈਦ ਪੁਰਾਣੇ ਨੇ ਵਾਰ ਕੀਤਾ ਅਤੇ ਕਾਲੇ ਦਾ ਇੱਕ ਦੰਦ ਜਿਹੜਾ ਛੜਾ ਸੀ, ਦੰਦ ਇੱਕੋ ਦੰਦ ਹਿਲਾ ਸਕੀ ਉਹਦੀ ਵਰਸੀ ਜਿਹੜੀ ਸੀ, ਇਸ ਗੱਲ ਦਾ ਕਾਲੇ ਨੂੰ ਵੀ ਮਾਣ ਹੋ ਗਿਆ, ਮਹਾਰਾਜ ਇਹ ਤਾਂ ਐਡਾ ਵੱਡਾ ਬਹਾਦਰ ਕਹਾਉਂਦਾ ਸੀ, ਕੇਵਲ ਇੱਕੋ ਹੀ ਦੰਦ ਹਿਲਾ ਸਕੀ ਆ ਮੇਰੀ ਵਾਰ ਇਹਦੀ ਜਿਹੜੀ ਸੀ ਵਰਸੀ। ਮਹਾਰਾਜ ਕਹਿੰਦੇ ਤੂੰ ਵੀ ਹੰਕਾਰ ਸੇ ਨਾ ਕਾਲਿਆ, ਇਹ ਤਾਣ ਜਿਹੜਾ ਸੀ ਖਿਆਲ ਕਰੀ, ਜਦੋਂ ਇਹ ਵਾਰ ਕਰ ਰਿਹਾ ਸੀ ਨਾ, ਇਹਦੀਆਂ ਬਾਹਾਂ ਨੂੰ ਵੀਰ ਪਿੱਛੇ ਨੂੰ ਖਿੱਚਣ ਨੂੰ ਲਾਏ ਹੋਏ ਸੀ, ਅਸੀਂ ਕੁਝ ਇਹਦੀਆਂ ਲੱਤਾਂ ਨੂੰ ਪਿੱਛੇ ਨੂੰ ਖਿੱਚਣ ਨੂੰ ਲਾਏ ਹੋਏ ਸੀ, ਅਸੀਂ ਹੱਥ ਵਿੱਚ ਆੜਨ ਫੜੀ ਹੋਈ ਸੀ, ਫਿਰ ਵੀ ਇਹਦੀ ਵਰਸੀ ਦਾ ਵਾਰ ਜਿਹੜਾ ਸੀ ਅਤੇ ਆੜਨ ਦੇ ਵਿੱਚ ਚੋਟ ਕਰਕੇ ਉਹਦੇ ਧੱਕੇ ਨਾਲ ਤੇਰਾ ਦੰਦ ਫਿਰ ਵੀ ਖਿਲਾ ਗਈ ਹੈ। ਇਸ ਤਰ੍ਹਾਂ ਬਈ ਉਹ ਤਾਣ ਨਿਤਾਣਿਆ ਹੈ, ਨਿਤਾਣਿਆਂ ਨੂੰ ਤਾਣ ਮਾਰੀ ਬਖਸ਼ ਕਰ ਦਿੰਦੇ ਨੇ, ਸੋ ਐਸੀ ਬਖਸ਼ ਹੋ ਜਾਂਦੀ ਹੈ। ਸੁਖਮਨੀ ਸਾਹਿਬ ਵਿੱਚ ਵੀ ਆਪਾਂ ਤੁਸੀਂ ਪੜ੍ਹਦੇ ਹੋ, ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ, ਉਹ ਮਸਕੀਨੀਆਂ ਕੌਣ ਸੀ, ਇੱਕ ਪਹਿਲਵਾਨ ਸੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਸਿੱਖ ਦੀ ਪਰਖ ਵਾਸਤੇ ਭੇਜਿਆ ਕਿ ਲਓ ਜੀ ਆਹ ਹੁਕਮਨਾਮਾ ਲੈ ਜਾਓ ਅਤੇ ਉਹ ਸਿੱਖ ਨੂੰ ਦੇਣਾ ਜਾ ਕਰਕੇ। ਗਰੀਬ ਸਿੱਖ ਸੀ, ਭਾਣਾ ਮੰਨਣ ਵਾਲਾ ਸੀ, ਹੁਕਮਨਾਮਾ ਲੈ ਕੇ ਸਿੱਖ ਜਿਹੜਾ ਸੀ ਚੱਲ ਪਿਆ ਅਤੇ ਕਿਹਾ ਕਿ ਜਦੋਂ ਹੁਕਮਨਾਮਾ ਦੇਣਾ ਅਤੇ ਹੁਕਮਨਾਮਾ ਲੈਣ ਦੀ 20 ਰੁਪਈਏ ਭੇਟਾ ਅਤੇ ਹੁਕਮਨਾਮਾ ਖੋਲ੍ਹ ਕੇ ਪੜ੍ਹਨ ਦੀ ਵੀ ਇਹੀ ਭੇਟਾ। ਲਓ ਜੀ ਲੈ ਆਇਆ, ਸਿੱਖ ਦੇ ਪਾਸ ਲਿਆ ਕੇ ਹੁਕਮਨਾਮਾ ਕਿਹਾ ਜੀ ਹੁਕਮਨਾਮਾ ਦਿੱਤਾ ਮਹਾਰਾਜ ਨੇ, ਜੀ ਉਹ ਆਖਿਆ ਅਤੇ ਕਹਿਣ ਲੱਗੇ ਹੁਕਮਨਾਮਾ ਜੀ ਫਿਰ ਇਹਦੀ ਦਰਸ਼ਨੀ ਭੇਟਾ ਇੰਨੀ ਆ ਦਿਓ। ਪਰ ਘਰ ਤੋਂ ਗਰੀਬੜੇ ਸੀ, ਘਾਹ ਵਿੱਚ ਗੁਜ਼ਾਰਾ ਕਰਦੇ, ਅਤੇ ਉਹ ਜਿਹੜਾ ਸੀ ਹੁਕਮਨਾਮਾ ਲਿਆ ਉਹ ਜਿੰਨੇ ਕਿ ਇੰਨੇ ਕੁ ਜੋੜੇ ਹੋਏ ਸੀ ਘਰ ਵਿੱਚ ਲੈ ਲਿਆ। ਫਿਰ ਮਹਾਰਸ਼ੇ ਪਾਤਸ਼ਾਹ ਜੀ ਨੇ ਅਗਲਾ ਹੁਕਮਨਾਮਾ ਫਿਰ ਭੇਜਤਾ। ਉਸ ਹੁਕਮਨਾਮੇ ਲਿਖਿਆ ਕਿ ਹੁਣ 500 ਰੁਪਈਆ, ਅਤੇ ਉਹ ਭੇਜਿਆ ਅਤੇ ਲੈ ਕੇ ਆਇਆ। ਹੁਣ ਜਦੋਂ 500 ਰੁਪਈਆ ਪੜ੍ਹਿਆ ਤਾਂ ਹੁਣ ਉਹ ਘਰ ਹੋਵੇ ਅਤੇ ਦੇਵੇ। ਅਤੇ ਉੱਧਰੋਂ ਜਿਹੜਾ ਸੀ ਇੱਕ ਢੰਡੋਰਚੀ ਢੰਡੋਰਾ ਪਿੱਟਦਾ ਆ ਰਿਹਾ ਵੀ ਕੱਲ੍ਹ ਨੂੰ ਬਈ ਮਸਕੀਨਿਆਂ ਪਹਿਲਵਾਨ ਦਾ ਯੁੱਧ ਪਹਿਲ ਕੁਸ਼ਤੀਆਂ ਹੋਣੀਆਂ ਨੇ, ਜਿਹੜਾ ਉਹਦੇ ਨਾਲ ਕੋਈ ਕੁਸ਼ਤੀ ਲੜੂਗਾ ਅਤੇ ਜਿਹੜਾ ਤਾਂ ਉਹਨੂੰ ਢਾਹ ਜਾਵੇਗਾ ਉਹਨੂੰ 1000 ਰੁਪਈਆ ਇਨਾਮ, ਜਿਹੜਾ ਜੇ ਢਾਈ ਵੀ ਗਿਆ ਉਹਨੂੰ 500 ਰੁਪਈਆ। ਸਿੱਖ ਨੇ ਸੋਚਿਆ ਵੀ ਆ ਤਾਂ ਕੰਮ ਮਹਾਰਾਜ ਨੇ ਆਪੇ ਬਣਾ ਦਿੱਤਾ ਹੈ ਵੀ ਚਲੋ ਕੁਸ਼ਤੀ ਲੜਦਿਆਂ ਮਸਕੀਨੇ ਨਾਲ ਜਾ ਕੇ ਟਹਿਣਾ ਤਾਂ ਹੈਗੇ ਉਹ ਤਾਂ ਬਹੁਤ ਬਹਾਦਰ ਹੈ ਅਤੇ 500 ਰੁਪਈਏ ਦਾ ਮਿਲੂਗਾ ਨਾ, ਅਤੇ ਉਹ 500 ਰੁਪਈਆ ਜਿਹੜਾ ਲੈ ਕੇ ਹੁਕਮਨਾਮੇ ਦੀ ਪ੍ਰਾਪਤੀ ਹੋਵੇਗੀ। ਸਾਲਾਂ ਮਾਰਦਾ ਆਇਆ ਅਤੇ ਜਿੱਥੇ ਅੱਗੇ ਆਇਆ ਖੂਹ 'ਤੇ ਇਸ਼ਨਾਨ ਕੁਝ ਲੋਕ ਕਰ ਰਹੇ ਸੀ, ਉੱਥੇ ਮਸਕੀਨੀਆਂ ਪਹਿਲਵਾਨ ਵੀ ਇਸ਼ਨਾਨ ਕਰ ਰਿਹਾ ਸੀ ਅਤੇ ਛੇਤੀ ਛੇਤੀ ਪਾਣੀ ਪੀਣ ਲੱਗਾ। ਕਹਿੰਦਾ ਪਰੇ ਹਟ ਜੋ ਪਾਣੀ ਪੀਣ ਲੈਂਦੇ ਮੈਨੂੰ, ਮੈਂ ਜਾਣਾ ਛੇਤੀ। ਕਹਿੰਦੇ ਕਿਉਂ ਕਾਹਦੀ ਕਾਹਲੀ ਪਈ ਹੈ? ਕਹਿੰਦਾ ਮੈਂ ਮਸਕੀਨੀਆਂ ਨਾਲ ਕੁਸ਼ਤੀ ਕਰਨੀ ਆ। ਮਸਕੀਨੀਆਂ ਕਹਿਣ ਲੱਗਾ ਵੀ ਇਹ ਮਾੜੀ ਜਿਹਾ ਸਿੱਖ ਹੈ ਅਤੇ ਅਜੇ ਮੇਰੇ ਨਾਲ ਕੁਸ਼ਤੀ ਕਰਨ ਲੱਗਾ। ਉਹ ਕਹਿੰਦੇ ਤੂੰ ਮਸਕੀਨੀਆਂ ਬਾਰੇ ਸੁਣਿਆ? ਕਹਿਣ ਲੱਗਾ ਕਹਿੰਦੇ ਸੁਣਿਆ, ਬਹੁਤ ਤਕੜਾ ਹੈ। ਅਤੇ ਕਹਿਣ ਲੱਗਾ ਫਿਰ ਤੇਰੀਆਂ ਹੱਡੀਆਂ ਬਚਣਗੀਆਂ ਉਹਨੇ ਕੁਸ਼ਤੀ ਕਰਕੇ, ਮੈਂ ਹਾਂ ਮਸਕੀਨੀ ਹਾਂ। ਅਤੇ ਕਹਿੰਦਾ ਫਿਰ ਆ ਜਾ ਮੈਦਾਨ 'ਚ, ਉੱਧਰ ਮੈਂ ਚੱਲਿਆ ਮੈਨੂੰ ਅਤੇ ਆਓ ਕੁਸ਼ਤੀ। ਉਹ ਲਓ ਜੀ ਦੰਗਲ ਜਿੱਥੇ ਲੱਗਿਆ ਹੋਇਆ ਸੀ, ਅਤੇ ਉਸ ਵੇਲੇ ਕਹਿਣ ਲੱਗਾ ਵੀ ਤੂੰ ਤੈਨੂੰ ਨਹੀਂ ਪਤਾ ਕਿ ਜਿਹੜਾ ਹੈ ਇਹ ਮੇਰੀ ਬਹਾਦਰੀ ਦਾ? ਕਹਿੰਦੇ ਪਤਾ ਹੈ, ਪਰ ਮੇਰੇ ਗੁਰੂ ਦਾ ਹੁਕਮ ਹੈ ਵੀ 500 ਰੁਪਈਆ ਜਿਹੜਾ ਹੈ ਹੁਕਮਨਾਮਾ ਲੈਣਾ ਹੈ। ਅਤੇ ਮੈਨੂੰ ਇਹ ਸੀ ਕਿ ਮਸਕੀਨੀਆਂ ਪਹਿਲਵਾਨ ਦੇ ਨਾਲ ਐਲਾਨ ਹੋਇਆ ਵੀ ਜਿਹੜਾ ਕੁਸ਼ਤੀ ਲੜੇਗਾ ਜੇ ਜਿੱਤ ਗਿਆ 1000 ਰੁਪਈਆ, ਢਹਿ ਗਿਆ ਤਾਂ 500 ਰੁਪਈਆ, ਠੀਕ ਹੈ ਤੂੰ ਮੈਨੂੰ ਢਾ ਲੇਗਾ 500 ਰੁਪਏ ਤਾਂ ਮੈਨੂੰ ਮਿਲੂ। ਮਸਕੀਨ ਨੇ ਸੋਚਿਆ ਵੀ ਇੰਨਾ ਸਿੱਖਾਂ ਦਾ ਇਰਾਦਾ ਦ੍ਰਿੜ ਆਪਣੇ ਗੁਰੂ ਪ੍ਰਤੀ, ਜੇ ਇਹਨਾਂ ਦੀ ਇੰਨੀ ਸ਼ਰਧਾ ਹੈ ਤਾਂ ਆਪਾਂ ਜਾਂ ਉਸ ਗੁਰੂ ਪ੍ਰਤੀ ਕਿਉਂ ਨਾ ਜਿਹੜਾ ਹੈ ਜੇ ਸਿੱਖ ਇੰਨੇ ਸ਼ਰਧਾ ਵਾਲੇ ਨੇ ਅੱਜ ਸਿੱਖ ਤੋਂ ਢਾਈ ਜਾਂਦੇ ਹਾਂ। ਕਹਿੰਦਾ ਸਿੱਖਾ ਜੇ ਤੇਰਾ ਇੰਨਾ ਗੁਰੂ ਪ੍ਰਤੀ ਪਿਆਰ ਹੈ ਚੱਲ ਕੁਸ਼ਤੀ ਆਪਾਂ ਲੜਾਂਗੇ, ਦੋ ਚਾਰ ਦਾ ਪੇਸ ਜਿਹੜੇ ਨਾ ਕਦੇ ਮੈਂ ਜਿਹੜਾ ਤੈਨੂੰ ਹੇਠਾਂ ਕਰ ਲੂੰ, ਜੇ ਕਦੇ ਇੱਦਾਂ ਜਿਹੜਾ ਹੈ ਮੈਂ ਬਹਾਨਾ ਜਿਹਾ ਬਣਾਊਂ, ਪਰ ਅਖੀਰ 'ਤੇ ਮੈਂ ਤੇਰੇ ਥੱਲੇ ਆ ਜਾਵਾਂਗਾ, ਫਿਰ ਰੁਪਈਆ ਤੈਨੂੰ 1000 ਤਾਂ ਮਿਲ ਜਾਊਗਾ ਨਾ। ਇਹ ਜਦੋਂ ਕੁਸ਼ਤੀ ਹੋਣ ਲੱਗੀ ਥੋੜ੍ਹੇ ਬਹੁਤ ਦਾ ਪੇਚ ਜੇ ਦਿਖਾਏ, ਮੁੜ ਕੇ ਮਸਕੀਨੀਆਂ ਨੇ ਆਪਣੇ ਆਪਣੀ ਕੰਡ ਜਿਹੜੀ ਸੀ ਲਵਾ ਲਈ, ਪਿੱਠ ਲਵਾ ਕੇ ਜੁਕਾਰੇ ਸੜ, ਅਤੇ ਲੋਕਾਂ ਨੇ ਵੀ ਲਓ ਜੀ ਸਿੱਖ ਜਿੱਤ ਗਿਆ ਮਸਕੀਨੀਆਂ ਢਹਿ ਗਿਆ। ਇਉਂ ਜਿਹੜਾ ਸੀ 1000 ਰੁਪਈਆ ਮਿਲਿਆ। ਫਿਰ ਕਹਿਣ ਲੱਗਾ ਸਿੱਖਾ ਉਸ ਗੁਰੂ ਦੇ ਦਰਸ਼ਨ ਮੈਨੂੰ ਵੀ ਕਰਾ ਜਿਹਦਾ ਤੇਰਾ ਇੰਨੇ ਪ੍ਰਤੀ ਸ਼ਰਧ ਹੈ। ਉਹ ਮਸਕੀਨੀਆਂ ਫਿਰ ਭਾਈ ਆਇਆ ਗੁਰੂ ਅਰਜਨ ਸਾਹਿਬ ਦੇ ਹਜ਼ੂਰ, ਉਦੋਂ ਸੁਖਮਨੀ ਸਾਹਿਬ ਮਹਾਰਾਜ ਰਚ ਰਹੇ ਸੀ, ਸਾਰੀ ਗਾਥਾ ਦੱਸੀ। ਤਦੇ ਮਹਾਰਾਜ ਨੇ ਫਿਰ ਅਸ਼ਟਪਦੀ ਦੇ ਸਲੋਕ ਵਿੱਚ ਲਿਖ ਦਿੱਤਾ ਕੀ ਬਖਸ਼ ਕੀਤੀ ਮਸਕੀਨੀਆਂ ਨੂੰ, ਤੂੰ ਸਾਡੇ ਸਿੱਖ ਦੀ ਭਾਈ ਲਾਜ ਰੱਖੀ ਮਸਕੀਨੀਆਂ, ਤੂੰ ਵੀ ਸੁਖੀ ਵਸੇ, ਸੁਖੀ ਵਸਾ ਮਸਕੀਨੀਆਂ ਆਪ ਨਿਵਾਰ ਤਲੇ, ਜਿਹੜਾ ਆਪਾਂ ਅਹੰਕਾਰ ਨਿਬੇੜ ਕੇ ਥੱਲੇ ਆ ਗਏ ਤੂੰ। ਸੋ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਵ ਗਲੇ, ਇਉਂ ਭਾਈ ਤਾਣਿਆਂ ਨੂੰ ਤਾਣ ਬਖਸ਼ ਦਿੰਦੇ ਨੇ।
ਸਤਿਗੁਰ ਸੱਚੇ ਵਾਹ ਹੋਏ ਹੈਰਾਨੀਏ,
ਇਉਂ ਸਤਿਗੁਰ ਸੱਚੇ ਪਾਤਸ਼ਾਹ ਭਾਈ ਵਾਹ ਚਰਜ ਰੂਪ ਨੇ ਹੈਰਾਨ ਹੋਈਏ, ਨਿਤਾਣਿਆਂ ਨੂੰ ਤਾਣ ਬਖਸ਼ ਰਹੇ ਨੇ। ਇੱਕ ਪੌੜੀ ਹੋਰ ਹੈ ਜੀ, ਪੜ੍ਹ ਲਓ ਸਵੇਰ ਵਾਲੇ, ਇੱਕ ਹੋਰ ਕਰ ਗਏ ਸੀ, ਚਲੋ ਤਿੰਨੇ ਪੜ੍ਹ ਲਓ, ਪੜ੍ਹੋ।
ਸਾਧ ਸੰਗਤ ਸੱਚਖੰਡ ਗੁਰਮੁਖ ਜਾਣੀਏ,
ਇਉਂ ਜਿਹੜੀ ਸਾਧ ਸੰਗਤ ਬਾਜ ਨਾ ਗੁਰੂ ਸਾਹਿਬ ਜੀ ਨੇ ਗੁਰਸਿੱਖਾਂ ਦੀ, ਇਹੀ ਸੱਚਖੰਡ ਹੈ।
ਜਾਈਏ
ਮੈਨੂੰ ਵੀ ਇੱਦਾਂ ਹੀ ਸੁਣਿਆ ਸੀ, ਸਾਧ ਸੰਗ ਸੱਚਖੰਡ,
ਸਾਧ ਸੰਗਤ
ਸੱਚ, ਇਹ ਸਾਧ ਸੰਗਤ ਭਾਈ ਸੱਚਖੰਡ ਹੈ, ਗੁਰਮੁਖ ਜਾਈਏ,
ਗੁਰਮੁਖ
ਜਾਈਏ, ਇਹ ਸੱਚਖੰਡ ਵਿੱਚ ਗੁਰਮੁਖ ਲੋਕ ਜਾ ਕੇ ਬਹਿੰਦੇ ਨੇ, ਸੱਚਖੰਡ ਹੀ ਬਣਦੇ, ਸੱਚਖੰਡ ਵਸੈ ਨਿਰੰਕਾਰ।
ਸੱਚ ਨਾਉ ਬਲਵੰਡ ਗੁਰਮੁਖ ਧਿਆਈ ਹੈ,
ਗੁਰਮੁਖ ਉੱਥੇ ਭਾਈ ਬਲਵੰਡ ਕੌਣ ਆ, ਵਾਹਿਗੁਰੂ ਸੱਚੇ ਨਾਮ ਨੂੰ ਧਿਆਉਂਦੇ ਨੇ। ਹਾਂਜੀ,
ਪਰਮ ਜੋਤ ਪਰਚੰਡ ਜੁਗਤ ਜਗਾਈ ਹੈ,
ਹਾਂਜੀ ਪੜ੍ਹੋ ਸਾਰੇ,
ਪਰਮ
ਪਰਮ ਜੋਤ ਪ੍ਰਚੰਡ ਜੋਤ ਜਗਾਈ ਹੈ।
ਉਹ ਵਾਹਿਗੁਰੂ ਜੀ ਭਾਈ ਪਰਮ ਜੋਤ ਹੈ, ਪਰਮ ਜੋਤੀ ਰੂਪ ਵਾਹਿਗੁਰੂ ਦਾ ਪ੍ਰਕਾਸ਼ ਕਿੰਨਾ ਕੁ ਹੈ ਉਹ ਜੋਤ ਦਾ? ਪ੍ਰਚੰਡ, ਬਹੁਤ ਤਿੱਖਾ ਪ੍ਰਕਾਸ਼ ਉਹ ਜੋਤ ਦਾ। ਇਹ ਫਿਰ ਜੁਗਤੀ ਕਿੱਥੋਂ ਮਿਲੀ? ਜੁਗਤ ਜਗਾਈ ਹੈ, ਜੁਗਤੀ ਦਿੱਤੀ ਗੁਰੂ ਸਾਹਿਬ ਜੀ ਨੇ। ਉਹ ਫਿਰ ਉਹੀ ਪ੍ਰਚੰਡ ਜੋਤ ਜਿਹੜੀ ਹੈ ਗੁਰਸਿੱਖ ਦੇ ਹਿਰਦੇ ਅੰਦਰ ਜਗ ਪੈਂਦੀ ਹੈ, ਪ੍ਰਕਾਸ਼ ਹੋ ਜਾਂਦਾ ਹੈ।
ਸੋਧ ਡਿੱਠਾ ਬ੍ਰਹਿਮੰਡ ਲਵੈ ਨਾ ਲਾਈਐ।
ਭਾਈ ਉਹ ਸਾਰੇ ਬ੍ਰਹਿਮੰਡ ਨੂੰ ਸੋਧ ਵਿਚਾਰ ਕੇ ਵੇਖ ਲਿਆ, ਫਿਰ ਉਹ ਸੱਚ ਸਾਧ ਸੰਗਤ ਦੇ ਬਰਾਬਰ ਨਹੀਂ ਕੋਈ, ਜਾਂ ਉਹ ਸੱਚਖੰਡੀ ਜਿਹੜਾ ਸਿੱਖ ਬਣ ਗਿਆ ਉਹਦੇ ਬਰਾਬਰ ਨਹੀਂ ਕੋਈ।
ਤੈਸ ਨਾਹੀਂ ਜਮ ਡੰਡ ਸਰਨ ਸਮਾਈ ਹੈ।
ਉਹ ਸਤਸੰਗੀ ਨੂੰ ਫਿਰ ਜਮ ਦਾ ਡੰਡ ਨਹੀਂ ਲੱਗਦਾ, ਅਤੇ ਸਰਨ ਵਿੱਚ ਆ ਕੇ ਪ੍ਰਭੂ ਦੇ ਵਿੱਚ ਸਮਾ ਜਾਂਦਾ ਹੈ, ਸੱਚਖੰਡੀ ਬਣ ਜਾਂਦਾ।
ਘੋਰ ਪਾਪ ਕਰ ਖੰਡ ਨਰਕ ਨਾ ਪਾਈ ਹੈ।
ਘੋਰ ਪਾਪ ਕਰ ਖੰਡ,
ਘੋਰ ਪਾਪ ਕਰ ਖੰਡ,
ਐਸਾ ਸਤਸੰਗੀ ਗੁਰਸਿੱਖ ਪਾਈ ਉਹਦੇ ਘੋਰ ਅਨੇਕਾਂ ਕੀਤੇ ਵੇ ਪਾਪ ਇਹ ਜਨਮ ਦੇ ਪਿਛਲੇ ਜਨਮਾਂ ਦੇ ਖੰਡ ਨਾਸ ਹੋ ਜਾਂਦੇ ਨੇ, ਫਿਰ ਨਰਕ ਨਾ ਪਾਈ ਹੈ,
ਨਰਕ ਨਾ ਪਾਈ ਹੈ,
ਨਰਕ 'ਚ ਨਹੀਂ ਜੀ ਪੈਂਦਾ।
ਚਾਵਲ ਅੰਦਰ ਵੰਡ ਉਭਰ ਜਾਈ ਹੈ।
ਫਿਰ ਕਿਵੇਂ ਵੱਖਰੇ ਨਿਕਲ ਪੈਂਦੇ ਨੇ ਉੱਥੇ? ਆਹ ਵੇਖੋ ਪਿੰਡਾਂ 'ਚ ਆਈਆਂ ਨਾ ਮਾਈਆਂ ਤੁਸੀਂ, ਜਦੋਂ ਚੌਲ ਛੰਡਦੀਆਂ ਨਾ, ਉਹ ਚੌਲਾਂ ਦੇ ਵਿੱਚ ਇੱਕ ਵੰਡ ਹੁੰਦਾ ਸੀ, ਪਾਪ ਵੰਡ ਕਿਹਨੂੰ ਕਹਿੰਦੇ? ਪਾਪ ਕਿਸੇ ਚੌਲ ਦੇ ਦਾਣੇ ਉੱਤੇ ਫੂਸ ਰਹਿ ਗਿਆ ਉਹ ਵੰਡ ਹੁੰਦਾ ਸੀ, ਫਿਰ ਉਹਨੂੰ ਛੰਡ ਛੰਡ ਕੇ ਜਿਹੜੀਆਂ ਅਸੀਂ ਜਦੋਂ ਛੰਡਦੀਆਂ ਉਹ ਵੰਡ ਉੱਪਰ ਆ ਜਾਂਦਾ, ਉੱਭਰ ਜਾਂਦਾ ਉੱਪਰ, ਹਾਂ, ਅਤੇ ਵੱਖਰਾ ਕੱਢ ਦਿੱਤਾ ਜਾਂਦਾ ਅਤੇ ਅਸਲੀ ਚੌਲ ਰਹਿ ਜਾਂਦੇ ਵੰਡ। ਇਵੇਂ ਇਹ ਜਿਹੜਾ ਸੀ ਭਾਈ ਪਾਪ ਦਾ ਕੋਈ ਵੀ ਵੰਡ ਜਿਹੜਾ ਸੀ ਉਹਨਾਂ ਅੰਦਰ ਨਹੀਂ ਰਹਿ ਗਿਆ, ਛੰਡ ਕੇ ਮਾਰ ਐਸੇ ਸੋਹਣੇ ਬਣਾ ਦਿੱਤੇ, ਸ਼ੁੱਧ ਦੇ ਸ਼ੁੱਧ ਹੋ ਗਏ, ਕਿਉਂਕਿ ਸਾਧ ਸੰਗਤ ਵਿੱਚ ਅਤੇ ਸੱਚਖੰਡ ਵਿੱਚ ਵੰਡ ਵੀ ਨਹੀਂ ਰਹਿ ਸਕਦਾ। ਵੰਡ ਕਿਵੇਂ ਕੋਈ ਨਾਸਤਿਕ ਲੋਕ ਪਾਪੀ ਜੀਵ ਉੱਥੇ ਨਹੀਂ ਬਹਿ ਸਕਦੇ, ਅਤੇ ਇਵੇਂ ਹੀ ਰੱਬ ਦੀ ਦਰਗਾਹ ਵਿੱਚ ਵੀ ਫਿਰ ਜਿਹੜੇ ਨੇ ਭਾਈ ਵੰਡ ਉਹ ਬਾਹਰ ਕੱਢ ਦਿੱਤੇ ਜਾਂਦੇ ਨੇ, ਕੂੜੇ ਲੋਕ ਹੁੰਦੇ ਨੇ, ਝੂਠੇ ਹੁੰਦੇ ਨੇ, ਜਿਵੇਂ ਵੰਡ ਬਾਹਰ ਕੱਢ ਦਿੱਤਾ ਜਾਂਦਾ ਨਾ, ਇਵੇਂ ਹੀ ਉਹਨੂੰ ਬਾਹਰ ਕੱਢਿਆ ਜਾਂਦਾ, ਉੱਥੋਂ ਸੱਚਖੰਡ 'ਚ ਨਹੀਂ ਜਾ ਸਕਦੇ।
ਸੱਚੋ ਸੱਚ ਅਖੰਡ ਕੂੜ ਛਡਾਈ ਹੈ।
ਹਾਂ, ਛੰਡਾ ਇਹਦੇ ਨਾ ਛਡਾਈਏ ਤਾਂ ਭਾਵ ਇੱਥੇ ਛੰਡਣਾ, ਉੱਥੇ ਵਾਹਿਗੁਰੂ ਦੀ ਜਿਹੜਾ ਅਖੰਡ ਸਰੂਪ ਪਰਮੇਸ਼ਰ ਦੀ ਜਿਹੜੀ ਸੱਚੀ ਦਰਗਾਹ ਹੈ ਨਾ, ਜਾਂ ਜਿਹੜੀ ਸਤਸੰਗ ਹੈ ਉਹਦੇ ਵਿੱਚੋਂ ਭਾਈ ਉਹ ਕੂੜੇ ਜਿਹੜੇ ਨੇ ਜਿਵੇਂ ਵੰਡ ਬਾਹਰ ਛੰਡ ਕੇ ਕੱਢ ਦਿੱਤਾ ਜਾਂਦਾ, ਇਉਂ ਇੱਕ ਵਾਰ ਕੱਢੇ ਜਾਂਦੇ ਨੇ, ਉੱਥੇ ਕੂੜੇ ਨਾ ਟਿਕਣ। ਇੱਥੇ ਤੱਕ ਸੀ, ਪਾਲੋ ਇਸੇ ਪੌੜੀ ਨੂੰ ਸਾਰੇ ਇਕੱਠੇ ਹੋਣ।
ਸਾਧ ਸੰਗਤ ਸੱਚਖੰਡ ਗੁਰਮੁਖ ਜਾਈਐ, ਸੱਚ ਨਉ
ਬਲ ਵੰਡ ਗੁਰਮੁਖ ਤਿਹਾਈਐ, ਪਰਮ ਜੋਤ ਪ੍ਰਚੰਡ ਜੁਗਤ ਜਗਾਈਐ, ਡਿਠਾ ਬ੍ਰਹਿਮੰਡ ਲਵੈ ਨਾ ਲਾਈਐ, ਤਿਸ ਨਾਹੀ ਜਮ ਡੰਡ ਸਰਨ ਸੁਮਾਈਐ, ਘੋਰ ਪਾਪ ਕਰ ਖੰਡ ਨਰਕ ਨਾ ਪਾਈਐ, ਚਾਵਲ ਅੰਦਰ ਵੰਡ ਉਬਰ ਜਾਈਐ, ਸੱਚੋ ਸੱਚ ਅਖੰਡ ਕੂੜ ਛੁਡਾਈਐ, ਸੱਚੋ ਸੱਚ ਅਖੰਡ ਕੂੜ ਛੁਡਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।